1974 ਬਿਕਰਮੀ ਸਾਲ ਸਤਿਗੁਰ ਪਾਸ ਹਰਿ ਬਾਤ ਪੁੱਛਾ ਜਿਨ ਨਾਮ ਪਦਾਰਥ ਪਾਇਆ ਪਾਏ ਲੱਗਾ ਨਿਤ ਕਰਾ ਬੇਨੰਤੀ ਗੁਰ ਸਤਿਗੁਰ ਪੰਥ ਬਿਤਾਇਆ ਜਿਵੇਂ ਗੁਰੂ ਚੌਥੀ ਪਾਤਸ਼ਾਹ ਜੀ ਕਿਹਾ ਹੈ ਸਤਿਗੁਰੂ ਜੀ ਪਾਸੋਂ ਹਰੀ ਬਾਤ ਪੁੱਛਾ ਤਿਵੇਂ ਮੈਂ ਵੀ ਸਤਿਗੁਰੂ ਜੀ ਪਾਸੋਂ ਉਸ ਹਰਿ ਰਾਮ ਦੀ ਮੱਤ ਅਤੇ ਇਤਿਹਾਸ ਬਾਬਤ ਹਰ ਨਿਰਣਾ ਪੁੱਛ ਹੀ ਲਿਖਿਆ ਹੈ ਐਸੇ ਸਤਿਗੁਰੂ ਜੀ ਦੀ ਚਰਨੀ ਲੱਗ ਮੈਂ ਨਿਤ ਬੇਨਤੀ ਕਰਦਾ ਹਾਂ ਹੇ ਸੱਚੇ ਪਾਤਸ਼ਾਹੋ ਜੋ ਆਪ ਨੇ ਮੈਨੂੰ ਪੰਥ ਰਸਤਾ ਸੁਮਤ ਬਖਸ਼ਿਸ਼ ਕੀਤੀ ਹੈ ਮੈਂ ਉਸ ਤੋਂ ਭੁੱਲ ਹੋਰ ਲਾਂਭੇ ਨਾ ਡੁੱਲ ਜਾਵਾਂ ਅਰਥਾਤ ਜੋ ਮੈਨੂੰ ਉੱਤਮ ਮੱਤ ਸਤਿਗੁਰੂ ਜੀ ਪਾਸੋਂ ਮਿਲੀ ਹੈ ਉਸ ਤੋਂ ਡੁੱਲ ਹੀ ਮੈਂ ਭੁੱਲ ਕਰਨੀ ਹੈ ਮੈਂ ਅਰਜ ਕਰਦਾ ਹਾਂ ਉਹ ਮੈਥੋਂ ਨਾ ਹੋਵੇ ਜੋ ਸਤਿਗੁਰੂ ਜੀ ਵੀ ਦੱਸਿਆ ਹੈ ਅਤੇ ਕੁਝ ਰਸ ਮੈਂ ਵੀ ਵੇਖਿਆ ਹੈ ਤਦੋਂ ਦੇ ਸਮੇਂ ਦਾ ਜੋ ਹੁਣ ਖੁਸ਼ਕ ਜਿਹਾ ਸਮਾਂ ਜਾ ਰਿਹਾ ਹੈ ਇਸ ਨੂੰ ਦੇਖ ਮੈਂ ਲਿਖ ਦੱਸਦਾ ਹਾਂ 1974 ਦੇ ਆਰੰਭ 'ਚ ਅੱਜ ਕੱਲ੍ਹ ਤਾਂ ਖੁਸ਼ਕ ਜਿਹੀ ਹੋਈ ਸਿੱਖੀ ਉਸ ਸਮੇਂ ਦੀ ਇਹ ਪ੍ਰੇਮ ਚਾਲ ਹੈ ਸੀ ਸਿੱਖ ਸਿੱਖ ਨੂੰ ਵਿਦਿਆ ਕਰਨ ਤੁਰਿਆ ਉਹਦੇ ਹੀ ਪਹੁੰਚ ਜਾਂਦਾ ਨਗਰ ਨਾਲ ਹੈ ਸੀ ਅੱਗੇ ਤੀਸਰੇ ਨੂੰ ਰਲ ਮਿਲਣ ਤੁਰਦੇ ਜਾਂਦਾ ਪਿੱਛੇ ਦਾ ਭੁੱਲ ਖਿਆਲ ਹੈ ਸੀ ਇਸੇ ਤੌਰ ਹੀ ਮਿਲ ਬੇਅੰਤ ਸਾਧੂ ਕਰਦੇ ਦੇਸ਼ ਦੇ ਤਾਈਂ ਨਿਹਾਲ ਹੈ ਸੀ ਖਾਲਸਾ ਦੇ ਦਸਮ ਜੀ 1756 ਬਿਕਰਮੀ ਦੀ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਸਾਜਿਆ ਸੀ ਜੋ ਲੜਦਾ ਸ਼ਹੀਦ ਹੁੰਦਾ ਬਿਪਤਾ ਕੱਟਦਾ ਮਿਸਲਾਂ ਬਣਨ ਤੋਂ ਪਿੱਛੋਂ ਰਾਜ ਭਾਗ ਵਿੱਚ ਪੈਣ ਰਣਜੀਤ ਸਿੰਘ ਜੀ ਦੇ ਬਾਅਦ ਵਿਵਾਦ ਵਿੱਚ ਪੈ ਬਰਬਾਦ ਹੋ ਗਿਆ ਸੀ ਅਤੇ ਮੈਂ ਫੇਰ ਕਰੂੰਗਾ ਖਾਲਸਾ ਗੁਰੂ ਨਾਨਕ ਜੀ ਦੇ ਭਵਿੱਖਤ ਵਾਕ ਅਨੁਸਾਰ 158 ਸਾਲ ਬਾਅਦ ਸਤਿਗੁਰੂ ਰਾਮ ਸਿੰਘ ਜੀ ਭੈਣੀ ਸਾਹਿਬ ਰਾਮਸਰ ਕੰਢੇ ਹੱਥੀਂ ਲਾਈ ਬੋਹੜ ਤਲੇ 1914 ਬਿਕਰਮੀ ਦੇ ਉਸੇ ਵਿਸਾਖੀ ਵਾਲੇ ਦਿਨ ਸੰਤ ਖਾਲਸਾ ਨਾਮਧਾਰੀ ਪੰਥ ਸਾਜਿਆ ਉਸੇ ਤਰ੍ਹਾਂ ਪੰਜਾਂ ਸਿੱਖਾਂ ਬਾਬਾ ਕਾਹਨ ਸਿੰਘ ਜੀ ਚੱਕ ਸੰਤ ਆਤਮਾ ਸਿੰਘ ਜੀ ਆਲੋ ਮਹਾਰ ਲਾਭ ਸਿੰਘ ਜੀ ਰਾਗੀ ਅੰਮ੍ਰਿਤਸਰ ਨੈਣਾ ਸਿੰਘ ਜੀ ਵਰਿਆਂ ਅਤੇ ਸੁੱਧ ਸਿੰਘ ਜੀ ਦੁਰਗਾਪੁਰ ਨੂੰ ਅੰਮ੍ਰਿਤ ਰਹਿਤ ਰਖਾ ਉਸੇ ਗੁਰੂ ਨਾਨਕ ਮਾਰਗ ਦੀ ਮੁੜ ਸੰਥਾ ਨਵੇਂ ਸਿਰੇ ਦੇਣੀ ਵੀ ਸ਼ੁਰੂ ਕੀਤੀ ਦਸਮ ਜੀ ਦੇ ਸਿਰਫ 250 ਸਿੱਖ ਹੀ ਆਪ ਨੂੰ ਸਾਬਤ ਸਜੇ ਮਿਲੇ ਬਾਬਾ ਜਮੀਤ ਸਿੰਘ ਜੀ ਕਾਨੇ ਕਾਛੇ ਵਾਲੇ ਬਾਬਾ ਲਹਿਣਾ ਸਿੰਘ ਜੀ ਕਰਜਾਖ ਵਾਲੇ ਅਤੇ ਤੀਜੇ ਅੱਧੇ ਬਾਬਾ ਜਮੀਤ ਸਿੰਘ ਗਿੱਲਾਂ ਵਾਲੇ ਆਪ ਦੇ ਦਰਸ਼ਨ ਅਤੇ ਦੌਰਿਆਂ ਦੇ ਪ੍ਰਤਾਪ ਜਿਵੇਂ ਸਿੱਖੀ ਵਧੀ ਅਤੇ ਦੇਸ਼ ਅਤੇ ਗਊ ਗਰੀਬ ਹਿੱਤ ਜਿਵੇਂ ਸਿੰਘ ਸ਼ਹੀਦ ਹੋਏ ਉਹ ਨਾਮਧਾਰੀ ਇਤਿਹਾਸ ਦੱਸਦਾ ਹੈ ਗੁਰੂ ਹਰੀ ਸਿੰਘ ਜੀ ਸਮੇਂ ਸਿਮਰਨ ਸਮਾਈ ਵਿੱਚ ਜਿਵੇਂ ਕਸ਼ਟ ਕੱਟੇ ਉਹ ਸਮਾਂ ਵੀ ਬੀਤਿਆ ਹੁਣ ਵੱਡ ਪ੍ਰਤਾਪੀ ਸਤਿਗੁਰੂ ਜੀ ਦੇ ਸਮੇਂ ਬੰਦਸ਼ਾਂ ਘਟੀਆਂ ਜਥੇ ਢੋਲਕ ਛੈਣੇ ਵਜਾ ਉਹ ਪ੍ਰਚਾਰ ਨਾਮ ਬਾਣੀ ਦੇ ਉਚਾਰ ਵਾਲਾ ਦੇਸ਼ ਪਿਆਰ ਵਾਲਾ ਮਸਤ ਬੈਰਾਗੀ ਸਿੱਖਾਂ ਘਰਾਂ ਵੱਲ ਤਿਆਗੀ ਹੋ ਵਡਭਾਗੀ ਸੇਵਾ ਗੁਰੂ ਨਾਨਕ ਜੀ ਵਾਲੀ ਦੇਸ ਰਟਨ ਕਰ ਪੈਰੀਂ ਟੁਰ ਧੁਰਕੀ ਬਾਣੀ ਸੰਸਾਰ ਨੂੰ ਸੁਣਾਉਣੀ ਸ਼ੁਰੂ ਕੀਤੀ ਜਿੰਨਾ ਉਹਨਾਂ ਦੇ ਕੁਝ ਨਾਮ ਮੈਂ ਇਸ ਸਾਲ ਦੇ ਆਰੰਭ ਮੰਗਲਾਚਰਨ ਵਜੋਂ ਲੈ ਕੁਝ ਗੁਣ ਲਿਖ ਹੁਣ ਅੱਗੇ ਦਾ ਹਾਲ ਫੇਰ ਲਿਖਾਂਗਾ ਸਤਿਗੁਰੂ ਰਾਮ ਸਿੰਘ ਜੀ ਦੀ ਸੋਭਾ ਇੱਕ ਮੁਸਲਮਾਨ ਗੁਲਾਮ ਭੀਖ ਜਲੰਧਰੀ ਆਪਣੀ ਕਿਤਾਬ ਤਾਰੀਖ ਵਾਕਰੀ ਵਿੱਚ ਬਹੁਤ ਕੀਤੀ ਹੈ ਜਾਪਦਾ ਹੈ ਉਹ ਮੇਰੇ ਵਾਂਗੂ ਨਾਲੋਂ ਨਾਲ ਸਮੇਂ ਦਾ ਹਾਲ ਲਿਖਦਾ ਸੀ ਇਹ ਉਰਦੂ 'ਚ ਲਿਖਤ 1938 'ਚ ਉਸ ਪੂਰੀ ਕੀਤੀ ਸੀ ਜੋ ਅੱਜ ਉਵੇਂ ਹੀ ਹੈ ਇਸ ਦਾ ਹਵਾਲਾ ਨਾਹਰ ਸਿੰਘ MA ਨਾਮਧਾਰੀ ਇਤਿਹਾਸ ਦੇ 154 ਪੰਨੇ 'ਤੇ ਲਿਖਿਆ ਹੈ ਮੈਂ ਵੀ ਛੋਟੇ ਹੁੰਦਿਆਂ ਇੱਕ ਬਿਰਧ ਨਿਹੰਗ ਤੋਂ ਸੁਣਿਆ ਸੀ ਜੇ ਅੰਗਰੇਜ਼ ਝੂਠਾ ਬਹਾਨਾ ਬਣਾ ਸਤਿਗੁਰੂ ਰਾਮ ਸਿੰਘ ਜੀ ਨੂੰ ਜਲਾਵਤਨ ਨਾ ਕਰਦੇ ਕੂਕਿਆਂ 'ਤੇ ਸਖਤੀ ਨਾ ਕਰਦੇ ਤਾਂ ਸਭ ਸਿੱਖ ਕੀ ਪੰਜਾਬ ਦਾ ਹਰ ਸਿਆਣਾ ਮਨੁੱਖ ਕੂਕਾ ਹੀ ਹੋ ਜਾਣਾ ਸੀ ਅਤੇ ਅੰਗਰੇਜ਼ ਨੂੰ ਭਾਰਤ 'ਚੋਂ ਤਦੋਂ ਹੀ ਹੱਲਣਾ ਪੈਣਾ ਸੀ ਸਰਦਾਰ ਨਾਹਰ ਸਿੰਘ ਵੀ ਇਹੋ ਲਿਖਿਆ ਹੈ ਕਿ ਹਰ ਵੱਡਾ ਅਤੇ ਚੰਗਾ ਸਿੱਖ ਅਤੇ ਹੋਰ ਹਿੰਦੂ ਮੁਸਲਮਾਨ ਖਾਨਦਾਨ ਸਤਿਗੁਰੂ ਰਾਮ ਸਿੰਘ ਜੀ ਦਾ ਸ਼ਰਧਾਲੂ ਹੋ ਗਿਆ ਸੀ ਅਤੇ ਅੰਗਰੇਜ਼ ਨੂੰ ਕੱਢ ਆਜ਼ਾਦ ਹੋਣ ਲਈ ਯਤਨ ਕਰਨਾ ਸੋਚ ਰਿਹਾ ਸੀ। ਹੁਣ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਸਮੇਂ ਅੰਗਰੇਜ਼ ਦੇ ਖਿਲਾਫ਼ ਜਾਗ ਆਈ ਜਾਣ ਨਾਮਧਾਰੀ ਵੀ ਉਸ ਬੀਤੀ ਨੀਤੀ ਨੂੰ ਸੁਰਜੀਤ ਕਰਨ ਲਈ ਗੁਪਤ ਜਾਹਰ ਯਤਨ ਕਰਦੇ। ਦਿੱਲੀ 'ਤੇ ਲਾਟ ਦੇ ਜਲੂਸ 'ਤੇ 1969 ਬਿਕਰਮੀ ਪੋਹ ਬੰਬ ਸੁੱਟਿਆ ਗਿਆ ਸੀ ਬੰਗਾਲੀਆਂ ਵੱਲੋਂ, ਇਹ ਦੱਸਣ ਲਈ ਕਿ ਹੁਣ ਭਾਰਤ ਵਿੱਚ ਜਾਗਰਤ ਆ ਗਈ ਹੈ। ਅਤੇ 1971 ਬਿਕਰਮੀ ਅੱਸੂ 1914 ਈਸਵੀ ਸਤੰਬਰ ਬਜ ਬਜ ਘਾਟ 'ਤੇ ਅੰਗਰੇਜ਼ਾਂ ਵੱਲੋਂ ਸ਼ੱਕ ਕਰਕੇ ਕਿ ਇਹ ਜਹਾਜ਼ ਵਾਲੇ ਬਾਗੀ ਹਨ ਜਿਨ੍ਹਾਂ ਵਿੱਚ ਕੂਕੇ ਵੀ ਹਨ, ਗੋਲੀ ਚਲਾਈ ਸੀ। 25-26 ਸਰੀਰ ਮਾਰ ਦਿੱਤੇ ਸੀ ਅਤੇ ਜਹਾਜ਼ ਸਿੱਖਾਂ ਦਾ ਵਾਪਸ ਹੀ ਜਾ ਕਲਕੱਤੇ ਲੱਗਾ ਸੀ ਨੁਕਸਾਨ ਉਠਾ। ਬਾਬਾ ਗੁਰਦਿੱਤ ਸਿੰਘ ਜੀ ਸਰਹਾਲੀ ਇਸ ਜਹਾਜ਼ ਦੇ ਮੋਹਰੀ ਨਿਕਲ ਗਏ ਸੀ ਸਰਕਾਰ ਦੀ ਪਕੜੋਂ। ਮੁਲਕ 'ਚ ਰੌਲਾ ਪੈਣ 'ਤੇ ਗੋਰਿਆਂ ਨੇ ਗੁਰਦੁਆਰਿਆਂ ਅਤੇ ਤਖ਼ਤਾਂ ਤੋਂ ਲਿਖਵਾ ਛਪਵਾਇਆ ਸੀ ਜੋ ਆ ਰਹੇ ਸੀ ਉਸ ਜਹਾਜ਼ ਵਿੱਚ ਉਹ ਸਿੱਖ ਨਹੀਂ ਸਨ। ਸਤਿਗੁਰੂ ਜੀ ਸੁਣਿਆ ਕਿ ਗੁਰੂ ਕੇ ਸਿੱਖਾਂ ਨੂੰ ਪੁਜਾਰੀ ਲੋਕਾਂ ਕੂਕਿਆਂ ਵਾਂਗੂ ਦੇ ਜਾਣ ਸਰਕਾਰ ਕਹੇ ਲਿਖਿਆ ਹੈ। ਹੁਸ਼ਿਆਰਪੁਰ ਪੰਥ ਦੇ 94 ਆਗੂ ਇਕੱਠੇ ਕਰ ਮਤਾ ਪਾਸ ਕੀਤਾ, ਲਿਖ ਕੇ ਅਖਬਾਰਾਂ ਇੱਕ ਦੋ ਨੂੰ ਦਿੱਤਾ ਕਿ ਉਹ ਸਿੱਖ ਸਨ ਅਤੇ ਹਨ। ਜੋ ਗੁਰੂ ਨਾਨਕ ਜਹਾਜ਼ ਬਜ ਬਜ ਘਾਟ 'ਤੇ ਲਿਆ ਦੇਸ਼ ਨੂੰ ਆ ਰਹੇ ਸੀ, ਸਾਨੂੰ ਉਹਨਾਂ ਨਾਲ ਹਮਦਰਦੀ ਹੈ ਅਤੇ ਸਰਕਾਰ ਨੇ ਉਹਨਾਂ 'ਤੇ ਵਾਰ ਨਜਾਇਜ਼ ਕੀਤਾ ਹੈ। ਕਿਸੇ ਅਖਬਾਰ ਵਾਲੇ ਇਹ ਨਾਂ ਲਿਖਿਆ ਨਾ ਛਾਪਿਆ, ਪਰ ਸਰਕਾਰ ਦੇ ਖੁਫੀਆ ਨੌਕਰਾਂ ਸੰਗਤ ਵਿੱਚ ਹੋਇਆ ਮਤਾ ਤਾਂ ਦੱਸਿਆ ਅਤੇ ਅੰਗਰੇਜ਼ਾਂ ਲਿਖ ਰੱਖਿਆ ਕਿ ਗੁਰੂ ਪ੍ਰਤਾਪ ਸਿੰਘ ਜੀ ਵੀ ਉਸੇ ਗੁਰੂ ਰਾਮ ਸਿੰਘ ਦੀ ਕੁਲ 'ਚੋਂ ਅਤੇ ਪਿੰਡ 'ਚੋਂ ਹੈ ਅਤੇ ਸਰਕਾਰ ਦਾ ਬਾਗੀ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਇਹ ਉੱਪਰ ਲਿਖੇ ਪਤੇ ਅਤੇ ਬਚਨ ਮੈਨੂੰ ਆਪ ਲਿਖਾਏ ਹੋਏ ਹਨ। ਜਦ ਮੈਂ ਇੱਕ ਦਿਨ ਅਰਜ਼ ਕੀਤੀ ਸੀ ਕਿ ਆਪ 'ਤੇ ਵੀ ਅੰਗਰੇਜ਼ ਵੱਲੋਂ ਕੈਰੀ ਨਜ਼ਰ ਹੋਈ ਹੈ ਤਾਂ ਸਤਿਗੁਰੂ ਜੀ ਦੱਸਿਆ ਸੀ। ਜਦ ਮੈਂ ਲੁਧਿਆਣੇ ਵੱਲੋਂ ਆਏ ਅਫਸਰ ਨੂੰ 1914 ਈਸਵੀ ਜਰਮਨ ਜੰਗ ਵੇਲੇ ਮਦਦ ਮੰਗਣ 'ਤੇ ਕਿਹਾ ਸੀ ਕਿ ਮਦਦ ਕੇ ਹੀ, ਤਾਂ ਉਹ ਇਹ ਕਹਿ ਚਲਾ ਗਿਆ ਸੀ ਅਸੀਂ ਸਭ ਕੁਝ ਜਾਣਦੇ ਹਾਂ, ਤੁਸੀਂ ਕੂਕੇ ਹੋ। ਸੰਤ ਧਿਆਨ ਸਿੰਘ ਜੀ ਵਰਨ ਜ਼ਿਲ੍ਹਾ ਸ਼ੇਖੂਪੁਰਾ ਵਿੱਚ ਰੋਜ਼ ਕਥਾ ਕੀਰਤਨ ਕਰਦੇ, ਗੁਰਮੁਖੀ ਸਿੱਖਾਂ ਨੂੰ ਪੜ੍ਹਾਉਂਦੇ, ਬੜੇ ਵਿਦਵਾਨ ਖੋਜੀ ਸੀ। ਸਤਿਗੁਰੂ ਰਾਮ ਸਿੰਘ ਜੀ ਇਸ ਵਰਨ ਨਗਰ ਨੂੰ ਗੁਰੂ ਕੀ ਕਾਂਸ਼ੀ ਕਿਹਾ ਸੀ। ਸੰਤ ਧਿਆਨ ਸਿੰਘ ਜੀ ਸਮੇਂ ਕਾਂਸ਼ੀ ਹੀ ਦਿਨੇ ਰਾਤ ਬਣੀ ਜਾਪਦੀ ਸੀ, ਵਿੱਦਿਆ ਅਤੇ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਹੀ ਰਹਿੰਦਾ ਸੀ। ਮਾਤਾ ਜਿਉਣ ਕੌਰ ਜੀ ਅਤੇ ਹੋਰ ਸੰਗਤ ਇਹਨਾਂ ਸੰਤਾਂ ਨੂੰ ਭਾਈ ਗੁਰਦਾਸ ਕਹਿੰਦੇ ਸੀ। ਇਹ ਕਾਰਨ ਵੱਸ ਸਿਆਮ ਚਲੇ ਗਏ ਅਤੇ ਉੱਧਰ ਸਿੱਖੀ ਵਧਾਈ ਸੀ। ਇਹਨਾਂ ਦਾ ਪਰਿਵਾਰ ਵੀ ਸੇਠ ਪਰਿਵਾਰਾਂ ਵਾਂਗੂ ਹੁਣ ਸਿਆਮ ਵੱਲ ਹੀ ਵੱਸਦਾ ਹੈ। ਸੰਤਾਲਾ ਸਿੰਘ ਜੀ ਵੀ ਵਰਨਾ ਦੇ ਹੀ ਜ਼ਿਮੀਂਦਾਰ, ਚੰਗੇ ਉੱਚੇ ਲੰਮੇ ਤਿੱਖੇ ਸੁਭਾਅ ਵਾਲੇ, ਨਾਲ ਜਥਾ ਜਵਾਨ ਸਿੱਖਾਂ ਦਾ ਰੱਖ, ਸੁੱਚ ਮਰਿਆਦਾ, ਸਾਦੀ ਵਰਤੋਂ ਰੱਖ ਦੌਰਾ ਕਰਦੇ। ਢੋਲਕ ਸੁੰਦਰ ਸਿੰਘ ਫਰੀਦ ਵਜਾਉਂਦਾ, ਸੰਤ ਜੀ ਉੱਚੀ ਰਸੀਲੀ ਸੁਰੇ ਸ਼ਬਦ ਪੜ੍ਹਦੇ। ਏਕ ਸਮੇਂ ਸੰਤਾਲਾ ਸਿੰਘ ਜੀ ਜਥੇ ਸਮੇਤ ਗੁਜਰਾਂ ਵਾਲੇ ਜ਼ਿਲ੍ਹੇ 'ਚ ਆਪਣੀ ਭੈਣ ਦੇ ਪਿੰਡ ਜੱਲਣ ਗਏ। ਉਸ ਅਖੰਡ ਪਾਠ ਕਰਾਉਣਾ ਸੀ। ਜਗ੍ਹਾ ਪੋਚ, ਰੁਮਾਲੇ ਧੋ, ਪਾਠ ਦੀ ਤਿਆਰੀ ਕੀਤੀ। ਸੰਤ ਭਾਨ ਸਿੰਘ ਜੀ ਮੰਜੇ 'ਤੇ ਦੁਪਹਿਰੀ ਬਿਰਾਜੇ ਜਾਗ ਮਸਤ ਹੋਇਆ, ਕਿਹਾ ਸੰਤ ਜੀ ਇਸ ਘਰ ਮੁਰਦੇ ਦੋ ਦੱਬੇ ਹਨ, ਇੱਥੋਂ ਉੱਠ ਚੱਲੋ, ਅਖੰਡ ਪਾਠ ਨਾ ਕਰੋ। ਸੰਤਾਲਾ ਸਿੰਘ ਜੀ ਸੰਤ ਭਾਨ ਸਿੰਘ ਜੀ ਨੂੰ ਲਾਂਗਰੀ ਅਤੇ ਢੋਲਕ ਵਜਾਉਣ ਕਰ ਗੁਜਰਾਂ ਤੋਂ ਨਾਲ ਲਿਆਏ ਸੀ। ਪ੍ਰਤੀਤ ਸੀ ਇਹ ਝੂਠ ਨਹੀਂ ਬੋਲਦੇ, ਬੜੇ ਸੱਚੇ ਪੁਰਸ਼ ਹਨ। ਆਪਣੀ ਭੈਣ ਨੂੰ ਪੁੱਛਿਓ ਨੇ, ਉਸ ਮੰਨਿਆ ਕਿ ਇੱਕ ਧੀ ਅਤੇ ਇੱਕ ਪੁੱਤਰ ਮਾਰ ਅੰਦਰ ਦੱਬੇ ਹੋਏ ਹਨ। ਸੰਤਾਂ ਕਿਹਾ ਹੁਣ ਤਾਂ ਸਤਿਗੁਰੂ ਰਾਮ ਸਿੰਘ ਜੀ ਧੀ ਮਾਰਨੀ ਰੋਕੀ ਹੋਈ ਹੈ ਅਤੇ ਅੰਗਰੇਜ਼ ਵੀ ਖੂਨ ਦਾ ਮੁਕੱਦਮਾ ਸੁਣ ਫੜਦਾ ਹੈ, ਤੂੰ ਪੁੱਤਰ ਕਿਉਂ ਮਾਰਿਆ? ਉਸ ਕਿਹਾ ਧੀ ਤਾਂ ਕੂਕੇ ਹੋਣ ਤੋਂ ਪਹਿਲਾਂ ਮਾਰੀ ਸੀ ਅਤੇ ਪੁੱਤਰ, ਪਤੀ ਇਹ ਕਹਿ ਮਰਵਾਇਆ ਕਿ ਪੁੱਤਰ ਚੋਖੇ ਹੁੰਦੇ ਜਾਂਦੇ ਹਨ, ਜਿਮੀ ਥੋੜ੍ਹੀ ਹੈ। ਸੰਤ ਜੀ ਸੁਣ ਉੱਠ ਟੁਰੇ। ਸਾਰੇ ਟੱਬਰ ਕਸੂਰ ਮੰਨ ਪਿਛਲੇ ਕੀਤਿਆਂ ਦੀ ਤਨਖਾਹ ਸਤਿਗੁਰੂ ਜੀ ਪਾਸੋਂ ਲਵਾਣੀ ਮੰਨੀ ਅਤੇ ਅੱਗੋਂ ਲਈ ਐਸੇ ਦੋਸ਼ ਕਰਨ ਵੱਲੋਂ ਕੰਨਾਂ ਨੂੰ ਹੱਥ ਲਾਏ ਤਾਂ ਸੰਤ ਜੀ ਅਖੰਡ ਪਾਠ ਕੀਤਾ। ਸੰਤਾਂ ਦੀ ਭੈਣ ਦੇ ਟੱਬਰ ਨੇ ਅੰਮ੍ਰਿਤ ਛਕਿਆ, ਗੁਰੂ ਜੀ ਦੇ ਹਜ਼ੂਰ ਜਾ, ਦੋਸ਼ ਦੱਸ, ਤਨਖਾਹ ਭੁਗਤੀ ਅਤੇ ਪਛਤਾਵਾ ਕੀਤਾ। ਏਕ ਸਮੇਂ ਸੰਤਾਲਾ ਸਿੰਘ ਜੀ ਜਥਾ ਫੇਰ ਦੇ ਨੁਸ਼ਹਿਰੇ ਜ਼ਿਲ੍ਹੇ ਗੁਜਰਾਂ ਵਾਲੇ ਵੱਲੋਂ ਗਦਾਂ ਵਾਲੇ ਕੋਲੋਂ ਲੰਘਣ ਲੱਗੇ। ਢੋਲਕ ਵਜਾ ਸ਼ਬਦ ਪੜ੍ਹਦੇ ਹਰ ਨਗਰ ਕੋਲੋਂ ਲੰਘਣ ਦਾ ਸੁਭਾਅ ਸੀ। ਲੋਕਾਂ ਇਹਨਾਂ ਨੂੰ ਆਦਰ ਦੇਣ ਦੀ ਥਾਂ ਸਗੋਂ ਟੇਮਾਂ ਮਾਰੀਆਂ ਅਤੇ ਕਿਹਾ, ਤੁਹਾਡੇ ਜਿਹਾ ਅੱਗੇ ਇੱਕ ਬਗਲਾ ਭਗਤ ਇੱਥੋਂ ਜਨਾਨੀ ਕੱਢ ਲੈ ਗਿਆ ਹੈ। ਦੂਰੋਂ ਸ਼ਬਦ ਸੁਣ ਇੱਕ ਸਿੱਖ ਆਏ, ਅਰਜ ਕੀਤੀ, ਤੁਸੀਂ ਮੇਰੇ ਘਰ ਚੱਲੋ ਅਤੇ ਰਾਤ ਰਹੋ। ਸੰਤ ਜੀ ਰਾਤ ਕੋਠੇ 'ਤੇ ਢੋਲਕ ਵਜਾਈ, ਉਸ ਅਰਜ ਕਰ ਰੱਖਣ ਵਾਲੇ ਹੋਕਾ ਦਿੱਤਾ, ਆਓ ਲੋਕੋ ਸ਼ਬਦ ਸੁਣੋ। ਝੱਲਾਂ ਦੇ ਵਿੱਚ ਸ਼ੇਰ ਵੀ ਹੁੰਦੇ ਹਨ ਜ਼ਰੂਰ, ਗਿੱਦੜ ਹਰਨ ਅਤੇ ਸਹਿ ਹੀ ਕਹਿਣਾ ਨਹੀਂ ਦਸਤੂਰ। ਅਰਥਾਤ ਸਾਰੇ ਇੱਕੋ ਜਿਹਾ ਨਾ ਜਾਣੋ। ਸ਼ਬਦ ਲਾਗੀ ਪ੍ਰੀਤ ਸੁਜਾਣ ਸਿਉਂ ਪੜ੍ਹਨ ਅਤੇ ਰਸ ਪਿਆ। ਇੱਕ ਸਿੱਖ ਮਸਤ ਹੋਇਆ, ਨਗਰ ਦੇ ਇੱਕ ਨੇ ਲੱਤੋਂ ਫੜਿਆ, ਉਹ ਵੀ ਮਸਤ ਹੋ ਗਿਆ। ਤੀਜੇ ਜੱਫਾ ਮਾਰਿਆ, ਉਹ ਵੀ ਮਸਤ ਹੋ ਗਿਆ। ਸਾਰੀ ਰਾਤ ਦੀਵਾਨ ਲੱਗਾ ਰਿਹਾ, ਕੋਈ ਸਰੋਤਾ ਨਾ ਸੁੱਤਾ। ਸਵੇਰੇ ਸੰਤ ਜੀ ਟੁਰੇ, ਨਗਰ ਵਾਲਿਆਂ ਅਰਜ ਕੀਤੀ, ਦੁਪਹਿਰੇ ਦੀਵਾਨ ਲਾਓ। ਸੰਤਾਂ ਦੀਵਾਨ ਲਾਇਆ ਅਤੇ ਹੋਕਾ ਦਿੱਤਾ, ਆਓ ਜੇ ਸਿੱਖ ਸੱਜਣਾ ਹੈ। ਸਭ ਨਗਰ ਨੇ ਭਜਨ ਪੁੱਛ, ਅੰਮ੍ਰਿਤ ਛਕਿਆ ਅਤੇ ਜਿਸ ਨੇ ਜਥਾ ਅਰਜ ਘਰ ਰੱਖਿਆ ਸੀ ਉਸ ਕਿਹਾ, ਵੇਖ ਲਓ ਝੱਲਾਂ ਵਿੱਚੋਂ ਭੱਲਾਂ ਵਾਲੇ ਵੀ ਭਲੇ ਭਾਗ ਨੂੰ ਲੱਭ ਜਾਂਦੇ ਹਨ। ਸੰਤਾਲਾ ਸਿੰਘ ਜੀ ਲਾਇਲਪੁਰ ਗੁਜਰਾਂ ਵਾਲੇ ਸਿਆਲਕੋਟ ਦੇ ਜ਼ਿਲ੍ਹੇ ਵਿੱਚ ਨਾਮ ਬਾਣੀ ਦਾ ਪ੍ਰਚਾਰ ਢੋਲਕ ਛੈਣਿਆਂ ਦਾ ਦੀਵਾਨ ਲਾ ਕਰਦੇ। ਸੁੱਚ ਸੋਧ ਦਾ ਵੀ ਵਰਤਣ ਆਪ ਕਰ ਹੋਰਨਾਂ ਨੂੰ ਰੱਖਣਾ ਸਿਖਾਉਂਦੇ। ਇਸ ਸਾਲ ਧਾਰੀ ਕਿ ਭੈਣੀ ਸਾਹਿਬ ਪੈਦਲ ਜਥਾ ਨਿਵਾਣੀ ਦੇ ਮੇਲੇ 'ਤੇ ਸਤਿਗੁਰੂ ਰਾਮ ਸਿੰਘ ਜੀ ਦੇ ਨਾਮ ਦਾ ਸੁਨੇਹਾ ਦਿੰਦੇ ਅੱਪੜੀਏ। ਸੰਤ ਜੀ 10-12 ਸਿੰਘਾਂ ਸਮੇਤ ਚੱਲਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਭੂਏ ਵਾਲੀ ਢੋਲਕ ਵਜਾ ਪੁੱਜੇ। ਨਗਰ ਦੇ ਨੇੜੇ ਗਏ, ਇੱਕ ਸਿੱਖ ਦੂਰੋਂ ਭੱਜਾ ਆ ਸੰਤਾਂ ਦੀ ਚਰਨੀ ਲੱਗਾ, ਅਰਜ ਕੀਤੀ, ਮੇਰੇ ਭਲੇ ਭਾਗਾਂ ਨੂੰ ਕਿਤੋਂ ਕਰਤਾਰ ਆਪ ਨੂੰ ਇਸੇ ਵੇਲੇ ਲੈ ਆਇਆ ਹੈ, ਮੇਰੀ ਕੁਝ ਮਦਦ ਕਰੋ। ਸੰਤ ਜੀ ਕਿਹਾ, ਤੂੰ ਬਿਰਥਾ ਸੁਣਾ, ਅਸੀਂ ਸੋਚ ਕੇ ਉੱਤਰ ਦੇਵਾਂਗੇ। ਉਸ ਦੱਸਿਆ, ਪਿੰਡੋਂ ਦੂਜੇ ਪਾਸੇ ਪੁਲਿਸ ਅਤੇ ਕੰਜਰੀਆਂ ਦਾ ਤਹਿਫਾ ਲੈ ਮੇਰੇ ਪੁੱਤਰ ਦੀ ਮੰਗ ਵਿਆਹੁਣ ਜੰਝ ਆਈ ਹੈ। ਮੈਂ ਵੀ ਕੋਈ ਜਵਾਨ ਲੈ ਆਇਆ ਹਾਂ, ਜੇ ਮੇਰਾ ਨਾਂ ਸਹੁਰੇ ਤਾਂ ਉਸ ਜੰਝ ਆਈ ਦੀ ਮੈਥੋਂ ਮੁਨਕਰ ਹੋਏ ਇੱਥੋਂ ਵਾਲੇ ਸਿੰਘ ਘਰ ਵਾਲੇ ਦੀ ਵੀ ਬੇਰਸੀ ਤਾਂ ਹੋਵੇਗੀ ਹੀ, ਲੜਾਈ ਹੋਇਆ। ਸੰਤ ਜੀ ਉਸ ਦੇ ਥੋੜ੍ਹੇ ਦੱਸਣ ਤੋਂ ਸਭ ਕੁਝ ਸਮਝ ਗਏ। ਤੁਰਤ ਉੱਤਰ ਦਿੱਤਾ, ਜੰਗ ਜੂਬ ਕੀ ਖੇਲ ਹੈ ਮੀਤ, ਕਿਆ ਜਾਣੇ ਕਿਸ ਕੀ ਹੋਏ ਜੀਤ। ਤੇਰੇ ਭਲੇ ਭਾਗਾਂ ਨੂੰ ਹੀ ਸਾਡੇ ਆਉਣ ਦਾ ਸਬੱਬ ਬਣਿਆ ਹੈ, ਤੂੰ ਸਾਡੇ ਸਾਥ ਸਣੇ ਸਾਥੀਆਂ ਦੇ ਆਹ ਰਲ ਗੁਰੂ ਭਲੀ ਕਰੇਗਾ। ਉਸ ਸਿੱਖ ਸੰਤਾਂ ਦਾ ਬਚਨ ਮੰਨ ਲੜਾਈ ਦੀ ਸਲਾਹ ਢਾ, ਸਾਥੀਆਂ ਨੂੰ ਸਮਝਾ, ਜਥੇ ਵਿੱਚ ਲਿਆਰ ਲਾਇਆ। ਲੰਗਰ ਹੋਇਆ, ਸਿੱਖਾਂ ਵੱਲ ਰਾਤ ਦੀਵਾਨ ਲੱਗਾ। ਸੰਤ ਜੀ ਸ਼ਬਦ ਅਤੇ ਰਾਜੇ ਹਰੀਚੰਦ ਦੀ ਤਾਰਾ ਰਾਣੀ ਦਾ ਲਿਆ ਸੀ। ਮੁੱਖ ਤੁਖ ਸਾਧ ਸੰਗਤ ਬਿੱਟਹ ਕੁਰਬਾਣੀ ਰੱਖੀ ਸੀ, ਥੋੜ੍ਹੀ ਵਿਆਖਿਆ ਵੀ ਕਦੀ ਕਰਦੇ। ਸੰਤ ਜੀ ਜਦ ਕਿਹਾ, ਕੋਈ ਪ੍ਰਤੀਤ ਕਰਕੇ ਸਾਧ ਸੰਗਤ 'ਤੇ ਵੇਖ ਲਵੇ, ਤਾਰਾ ਰਾਣੀ ਵਾਂਗੂ ਕਸਰ ਨਹੀਂ ਲੱਗਦੀ, ਤਾਂ ਉਹ ਸਿੱਖ ਉੱਠ ਕੇ ਖਲੋ ਗਿਆ ਅਤੇ ਅਰਜ ਕੀਤੀ, ਉਹ ਸੂ ਮੈਂ ਲੜਨੋਂ ਮਰਨੋਂ ਤਾਂ ਭੱਜ ਗਿਆ ਹਾਂ, ਸਾਧ ਸੰਗਤ 'ਤੇ ਪ੍ਰਤੀਤ ਕਰ, ਪਰ ਜੋ ਸੰਤ ਜੀ ਵਿਖਿਆਨ ਕਰ ਰਹੇ ਹਨ ਮੇਰੀ ਪ੍ਰਤੀਤ ਤਾਂ ਬਣਦੀ ਏ ਜੇ ਉਸੇ ਤਾਰਾਂ ਤਰ੍ਹਾਂ ਮੇਰੀ ਵੀ ਪਾਤਰ ਹੈ। ਸੰਤ ਜੀ ਕਿਹਾ ਸੀ, ਤੂੰ ਲੜ ਕੇ ਨਾ ਮਰ, ਗੁਰੂ ਭਲੀ ਕਰੇਗਾ। ਵਾਕ ਸੰਤ ਜੀ ਦਾ ਪੂਰਾ ਵੀ ਉਤਰੇ ਅਤੇ ਜੋੜੀ ਵੀ ਜੁੜੇ। ਮੇਰੇ ਪੁੱਤਰ ਦੀ ਮੰਗ ਵਿਆਹ ਹੋਰ ਲੈ ਜਾਣਗੇ, ਮੈਂ ਖਾਲੀ ਜੇ ਜਾਵਾਂਗਾ ਤਾਂ ਕਿਵੇਂ ਮੇਰਾ ਮਨ ਮੰਨੇਗਾ, ਸਾਧ ਸੰਗਤ ਸਦਾ ਸੱਚੀ ਹੈ। ਸੰਤਾਲਾ ਸਿੰਘ ਜੀ ਸ਼ਬਦ ਖਿਲਾਰ ਸੰਗਤ ਵਿੱਚ ਖਲੋ, ਅਰਜ ਕੀਤੀ ਕਿ ਕੋਈ ਸਿੱਖ ਗੁਰੂ ਕਾ ਹੋਵੇ ਜੋ ਇਸ ਦੇ ਪੁੱਤਰ ਨੂੰ ਸਾਗ ਦੇਵੇ ਅਤੇ ਇਸ ਦੀ ਪੱਤ ਰੱਖੇ। ਇੱਕ ਸਿੱਖ ਉਹ ਅਰਜ ਕੀਤੀ, ਮੇਰੀ ਧੀ ਹਾਜ਼ਰ ਹੈ ਪਰ ਇਸ ਦੇ ਲੜਕੇ ਤੋਂ ਉਮਰੋਂ ਛੋਟੀ ਹੈ। ਸੰਤ ਜੀ ਕਿਹਾ, ਚੜ੍ਹੇ ਚੰਦ ਨੂੰ ਤੰਦ ਹੀ ਪ੍ਰਵਾਨ ਹੁੰਦੀ ਹੈ। ਸੰਤ ਜੀ ਅੰਮ੍ਰਿਤ ਵੇਲੇ ਜਥੇ ਸਮੇਤ ਇਸ਼ਨਾਨ ਕਰ, ਹਵਨ ਕਰ, ਬੇਦੀ ਗੱਡ, ਨਾਮਧਾਰੀ ਗੁਰਮਰਿਆਦਾ ਅਨੁਸਾਰ ਜੋੜੇ ਦਾ ਆਨੰਦ ਕਰ, ਸਾਧ ਸੰਗਤ ਦੇ ਹਜ਼ੂਰ ਅਰਦਾਸਾ ਕਰ, ਕਿਹਾ ਧੰਨ ਗੁਰੂ ਕੇ ਸਿੱਖ, ਜੋ ਹਰ ਸਿੱਖ ਦੀ ਪੱਤ ਨੂੰ ਆਪਣੀ ਪੱਤ ਸਮਝਦੇ ਹਨ। ਮੈਂ ਇਹ ਵਾਰਤਾ ਸੁਣ ਸੂਬਾ ਹਰਨਾਮ ਸਿੰਘ ਜੀ ਭੋਏ ਵਾਲੀ ਦਿਆਂ ਤੋਂ ਪੁੱਛਿਆ ਤਾਂ ਉਹਨਾਂ ਦੱਸਿਆ ਪਾਲਾ ਸਿੰਘ ਭੋਏ ਵਾਲੀ ਦੇ ਪਾਲਾ ਸਿੰਘ ਬਣੀਏ ਕੇ ਦੇ ਪੁੱਤਰ ਵੱਲ ਪਹਿਲੋਂ ਆਪਣੀ ਧੀ ਮੰਗੀ ਸੀ, ਪਰ ਫਿਰ ਫਿਰਤੂ ਹੋ ਕੋਟ ਖਰੀਦੀ ਗੁਰਦਾਸਪੁਰ ਦੇ ਜ਼ਿਲ੍ਹਿਓਂ ਸ਼ਰਾਬੀਆਂ ਦੀ ਜੰਝ ਮੰਗਾਈ ਸੀ ਅਤੇ ਊਧਮ ਸਿੰਘ ਨੇ ਸੰਤਾਂ ਕਹਿ ਧੀ ਦਾ ਡੋਲਾ ਆਨੰਦ ਕਰ ਟੋਰਿਆ ਸੀ। ਇਸ ਊਧਮ ਸਿੰਘ ਛੋਟੀ ਉਮਰੇ ਖਲਵਾੜਾ ਸਾੜਿਆ ਸੀ। ਸੰਤ ਨਰਾਇਣ ਸਿੰਘ ਸੰਤਪੁਰੇ ਵਾਲਿਆਂ ਸੁਣ ਸ਼ਰਾਬ ਦਿੱਤਾ ਸੀ ਤੇਰੀ ਜੜ ਨਾ ਲੱਗੇ, ਇਸ ਸਿੱਖ ਹੋਏ ਭੁੱਲ ਮੰਨੀ। ਸੰਤ ਜੀ ਕਿਹਾ ਪੁੰਨ ਕੀਤੇ ਜੜ ਲੱਗ ਵੀ ਜਾਂਦੀ ਹੈ, ਇਸ ਪੁੰਨ ਕੀਤੇ ਪਿੱਛੋਂ ਇਸ ਘਰ ਪੁੱਤਰ ਹੋਇਆ ਅਮਰੀਕ ਸਿੰਘ ਜੋ ਹੁਣ ਭੋਏ ਵਾਲੀ ਸੁਖੀ ਵੱਸਦਾ ਹੈ। ਸੰਤ ਆਲਾ ਸਿੰਘ ਜੀ ਜਥੇ ਸਮੇਤ ਭੈਣੀ ਸਾਹਿਬ ਰਾਈਆਂ ਵੱਲੋਂ ਢੋਲਕ ਛੈਣੇ ਵਜਾਉਂਦੇ ਸ਼ਬਦ ਪੜ੍ਹਦੇ ਰਾਮਸਰ ਅਤੇ ਭੈਣੀ ਸਾਹਿਬ ਦੇ ਵਿਚਾਲੇ ਵਾਲੇ ਰਸਤੇ ਆਉਂਦੇ ਦੇਖੇ। ਸਤਿਗੁਰੂ ਪ੍ਰਤਾਪ ਸਿੰਘ ਜੀ ਰਾਮਸਰ ਕੋਠੀ ਵੱਲੋਂ ਸ਼ਬਦ ਸੁਣ ਦੇਖ ਕਿਹਾ ਇਹ ਸੰਤ ਆਲਾ ਸਿੰਘ ਜੀ ਦਾ ਜਥਾ ਆਇਆ ਜਾਪਦਾ ਹੈ। ਆਪ ਅੱਗੋਂ ਆਏ ਰਲੇ ਅਤੇ ਸ਼ਬਦ ਸਾਥ ਪੜ੍ਹਨ ਲੱਗ ਪਏ। ਨਾ ਕਿਸੇ ਦੇਖਿਆ ਨਾ ਸੁਰ ਸੰਝਾਣੀ, ਸਗੋਂ ਵੱਧ ਮਸਤੀ ਦੀ ਮੌਜ ਮਾਣੀ। ਕੋਠੀ ਨੇੜੇ ਆਏ ਪਿੱਪਲਾਂ ਤਲੇ ਖਲੋ, ਦੁਪਹਿਰੇ ਬਹੁਤ ਗਹਿਰੇ ਰਸ ਵਿੱਚ ਰਚ ਮੈਂ ਆਈ ਪਰਦੇਸਣ ਦੂਰ ਤੇ ਸ਼ਬਦ ਦੀ ਸਮਾਪਤੀ ਹੋਈ। ਸਭ ਕੋਈ ਦੇਖਣ ਸੁਣਨ ਵਾਲਾ ਸ਼ਬਦ ਰੂਪ ਮਸਤੀ ਹੋਏ ਰਿਹਾ, ਸਿਰਫ ਰਸਨਾ ਹਿੱਲੇ ਅਤੇ ਸਵਾਸ ਹੀ ਚੱਲੇ। ਜਲ ਛਕਣ ਦੀ ਸੁਰਤ ਕੋਈ ਨਾ ਕਰੇ, ਜੇ ਸਰਦਾਈ ਸਾਧ ਦੇਣ ਕੋਈ ਗਲਾਸ ਨਾ ਫੜੇ ਨਾ ਅੱਖ ਉਗੇੜੇ। ਸਤਿਗੁਰੂ ਜੀ ਵੀ ਕੁਝ ਨਾ ਛਕਣ ਨਾ ਕਹਿਣ। ਸੰਤ ਮਸਤਾਨ ਸਿੰਘ ਜੀ ਕਿਆਮਪੁਰ ਵਾਲਿਆਂ ਕਿਹਾ ਆਪ ਹੱਥੀਂ ਛਕਾਓ, ਇਹ ਸੰਤ ਜੀ ਅਤੇ ਸੰਤ ਇੰਦਰ ਸਿੰਘ ਜੀ ਚੱਕਰਵਰਤੀ ਇਹਨੀ ਦਿਨੀ ਭੈਣੀ ਸਾਹਿਬ ਦੇ ਮੁਖਤਿਆਰ ਸੀ। ਮਹਾਰਾਜ ਨਿਹਾਲ ਸਿੰਘ ਜੀ ਇਹਨਾਂ ਦੇ ਉੱਪਰਲਾ ਖਿਆਲ ਰੱਖਦੇ ਸੀ ਕਦੇ ਆ, ਪਰ ਸਤਿਗੁਰੂ ਜੀ ਦੇ ਆਨੰਦ ਬਾਅਦ ਮਹਾਰਾਜ ਜੀ ਬਹੁਤ ਲਾਹੌਰ ਅਤੇ ਘੋੜਿਆਂ ਦੇ ਖਰੀਦਣ ਵੇਚਣ ਦੇ ਵਿਹਾਰ ਵੱਲ ਫੇਰਾ ਰੱਖਦੇ ਸੀ। ਸਤਿਗੁਰੂ ਜੀ ਆਪ ਸੰਤ ਜੀ ਦੇ ਜਥੇ ਨੂੰ ਸ਼ਰਦਾਈ ਛਕਾਉਣ ਲੱਗੇ, ਪਰ ਕੋਈ ਸੋਝੀ ਹੀ ਨਾ ਕਰੇ, ਨਾ ਅੱਖ ਪੁੱਟੇ ਨਾ ਮੂੰਹ ਉਗੇੜੇ। ਸੰਤ ਇੰਦਰ ਸਿੰਘ ਜੀ ਕਿਹਾ ਆਪ ਸੀਤ ਪ੍ਰਸਾਦ ਆਪਣਾ ਕਰ ਛਕਾਓ ਤਾਂ ਛਕਣਗੇ। ਸਤਿਗੁਰੂ ਜੀ ਪਹਿਲੋਂ ਗਲਾਸ ਵਿੱਚ ਆਪ ਸ਼ਰਦਾਈ ਛਕੀ, ਫਿਰ ਉਹ ਗਲਾਸ ਸੰਤ ਆਲਾ ਸਿੰਘ ਜੀ ਦੇ ਮੂੰਹ ਨਾਲ ਲਾਇਆ, ਉਹਨਾਂ ਵੀ ਛਕੀ, ਫਿਰ ਹੋਰ ਪਵਾ ਸਭ ਜਥੇ ਦੇ ਸਿੱਖਾਂ ਨੂੰ ਉਸੇ ਗਲਾਸ ਵਿੱਚ ਗਿਚੀਓਂ ਫੜ ਗਲਾਸ ਮੂੰਹ ਨਾਲ ਲਾ। ਸਤਿਗੁਰੂ ਜੀ ਬੱਚਿਆਂ ਵਾਂਗੂ ਪਿਆਰ ਕਰ ਸ਼ਰਦਾਈ ਛਕਾਈ। ਸਤਿਗੁਰੂ ਜੀ ਅਤੇ ਸੰਤ ਦੱਸਿਆ ਕਰਦੇ ਸੀ ਇਸੇ ਦੌਰੇ ਮੇਲੇ 'ਚ ਜੋ ਰਸ ਰਿਹਾ ਸੀ ਦੱਸ ਨਹੀਂ ਸਕਦੇ। ਸੰਤ ਮੰਗਲ ਸਿੰਘ ਜੀ ਫਤੂਹੀ ਚੱਕੀਏ ਪਹਿਲੋਂ ਪਟਵਾਰੀ ਸੀ ਅਤੇ ਵਰਨਾ ਵੱਲੋਂ ਜੰਡਿਆਲੇ ਸ਼ੇਰ ਖਾਂ ਦੇ ਨੂੰ ਜਿੱਥੋਂ ਦਾ ਵਾਰਸ਼ਾਹ ਹੋਇਆ ਹੈ ਘੋੜੀ 'ਤੇ ਜਾ ਰਿਹਾ ਸੀ। ਗੁਰੂ ਹਰੀ ਸਿੰਘ ਜੀ ਦਾ ਦੌਰਾ ਵਰਨਾ ਤੋਂ ਫਿਲੋਗੀ ਜਾ ਰਿਹਾ ਸੀ, ਸਾਥ ਬਹੁਤ ਸਿੱਖ ਸਾਧ ਸੀ। ਸੰਤ ਨਰਾਇਣ ਸਿੰਘ ਜੀ ਵੀ ਸੰਤਪੁਰ ਵਾਲੇ ਸੀ, ਜਿਨ੍ਹਾਂ ਨੂੰ ਘੋੜੀਆਂ ਵਾਲੇ ਸੰਤ ਵੀ ਸੰਗਤ ਕਹਿੰਦੀ ਸੀ। ਮੰਗਲ ਸਿੰਘ ਜੀ ਨੇ ਇੱਕ ਬਿਰਧ ਸਾਧ ਨੂੰ ਇਹ ਕਹਿ ਆਪਣੀ ਘੋੜੀ 'ਤੇ ਚੜਾਇਆ ਕਿ ਮੈਂ ਜਵਾਨ ਹਾਂ, ਟੁੱਟਦਾ ਜੰਡਿਆਲੇ ਅੱਪੜ ਪਵਾਂਗਾ, ਤੁਸੀਂ ਬਿਰਧੋ ਕੋਈ ਸੌਖੇ ਹੋ ਜਾਵੋ। ਸੰਤ ਨਰਾਇਣ ਸਿੰਘ ਜੀ ਪਿੱਛੋਂ ਆਏ ਰਲੇ ਅਤੇ ਕਿਹਾ ਇਹ ਸਿੰਘ ਸਾਡੇ ਭਲੇ ਦੀ ਕੋਈ ਸੋਚਦਾ ਹੈ ਕਿ ਆਪਣਾ ਹੀ ਨਫ਼ਾ ਲੋਚਦਾ ਹੈ। ਮੰਗਲ ਸਿੰਘ ਕਿਹਾ ਤੁਹਾਡਾ ਕਿਵੇਂ ਭਲਾ ਹੈ? ਸੰਤ ਜੀ ਕਿਹਾ ਜੇ ਤੂੰ ਭਜਨ ਪੁੱਛ ਲਵੇਂ। ਮੰਗਲ ਸਿੰਘ ਕਿਹਾ ਤੁਸੀਂ ਕੂਕੇ ਮਸਤ ਕਰ ਦਿੰਦੇ ਹੋ ਅਤੇ ਮੈਂ ਅਜੇ ਪਟਵਾਰ ਕਰਨੀ ਹੈ। ਸੰਤ ਜੀ ਉਸ ਬਿਰਧ ਸਾਧ ਨੂੰ ਕਿਹਾ ਸੰਤ ਜੀ ਇਸ ਦੀ ਘੋੜੀ ਤੋਂ ਉੱਤਰ ਜਾਵੋ। ਮੰਗਲ ਸਿੰਘ ਕਿਹਾ ਮੈਂ ਭਜਨ ਪੁੱਛ ਲੈਂਦਾ ਹਾਂ, ਘੋੜੀ ਤੋਂ ਨਾ ਉਤਰੋ। ਸੰਤ ਜੀ ਨੇ ਕਿਹਾ ਆ ਫਿਰ ਬੈਠ ਕੰਨ ਕਰ। ਮੰਗਲ ਸਿੰਘ ਜੀ ਨੇ ਘੋੜੀ ਤੋਂ ਚੁਤਾਈ ਉਤਾਰ ਵਿਛਾਈ। ਸੰਤ ਜੀ ਭਜਨ ਦੱਸ ਕਿਹਾ ਝਟਕੂ ਤੂੰ ਚੌਂਕੜਾ ਲਾ, ਭਜਨ ਕਰ ਅਤੇ ਇਸ ਬਿਰਧ ਨਾਲ ਟੁਰ, ਫਿਰ ਸਾਨੂੰ ਆ ਰਲੀ। ਸੰਤ ਜੀ ਪੁੱਛਿਆ ਕੁਝ ਪੜ੍ਹਿਆ ਵੀ ਹੈ? ਮੰਗਲ ਸਿੰਘ ਕਿਹਾ ਗੁਰਮੁਖੀ, ਉਰਦੂ, ਫਾਰਸੀ, ਅੰਗਰੇਜ਼ੀ ਜਾਣਦਾ ਹਾਂ। ਸੰਤਾਂ ਕਿਹਾ ਬੁੱਧ ਦੁੱਧ 'ਤੇ ਬਣਿਆ ਪਿਆ ਸੀ, ਅੱਗੇ ਹੁਣ ਜਾਗ ਲੱਗ ਗਈ ਹੈ, ਆਖ ਆਪ ਘੋੜੀ 'ਤੇ ਚੜ੍ਹ ਚਲੇ ਗਏ। ਮੰਗਲ ਸਿੰਘ ਜੀ ਝੱਟ ਬੈਠ ਭਜਨ ਕੀਤਾ ਅਤੇ ਬਿਰਧ ਸਾਧ ਨੂੰ ਘੋੜੀ 'ਤੇ ਚਾੜ ਆਪ ਨਾਲ ਹੋ ਟੁਰਿਆ। ਪਟਵਾਰ ਦੇ ਕੰਮ ਦਾ ਚੇਤਾ ਹੀ ਭੁੱਲ ਗਿਆ ਅਤੇ ਫਿੱਲੋ ਕੀ ਜਾ ਪੜੇ। ਸਰਦਾਰ ਭਗਵਾਨ ਸਿੰਘ ਵੱਲ ਫਿੱਲੋ ਕੀ ਗੁਰੂ ਜੀ ਦੇ ਦੌਰੇ ਦਾ ਉਤਾਰਾ ਸੀ। ਕਿਸੇ ਬਹੁਤ ਸੰਗਤ ਆਈ ਦੇਖ ਕਿਹਾ, ਕੂਕੇ ਆਏ ਹਨ ਭਗਵਾਨ ਸਿੰਘ ਨੂੰ ਭੁੱਖਾ ਕੰਗਾਲ ਕਰਨ। ਸੰਤ ਨਾਰਾਇਣ ਸਿੰਘ ਜੀ ਕਿਹਾ, ਅਸੀਂ ਤਾਂ ਭਗਵਾਨ ਸਿੰਘ ਨੂੰ ਭੁੱਖਾ ਕੰਗਾਲ ਕਰਨ ਨਹੀਂ ਆਏ, ਸੇਠ ਬਣਾਉਣ ਆਏ ਹਾਂ। ਇਹ ਵਾਰਤਾ ਮੈਨੂੰ ਸੰਤ ਮੰਗਲ ਸਿੰਘ ਜੀ ਆਪਣੇ ਨਾਲ ਮੁੱਢ ਦੀ ਬੀਤੀ ਅਤੇ ਭਗਵਾਨ ਸਿੰਘ ਜੀ ਬਾਬਤ ਹੋਏ ਬਚਨ ਦੀ ਸੁਣਾਈ ਸੀ। ਭਗਵਾਨ ਸਿੰਘ ਜੀ ਦੇ ਸੇਠ ਬਣਨ ਦੀ ਵਾਰਤਾ ਫੇਰ ਦੱਸਾਂਗਾ, ਇੱਥੇ ਸੰਤ ਮੰਗਲ ਸਿੰਘ ਜੀ ਦਾ ਹੀ ਕੁਝ ਵਰਣਨ ਕਰਾਂਗਾ। ਸੰਤ ਜੀ ਪਟਵਾਰ ਛੱਡ ਮਸਤ ਫਿਰਦੇ ਭੈਣੀ ਸਾਹਿਬ ਆਏ। ਗੁਰੂ ਹਰੀ ਸਿੰਘ ਜੀ ਕਿਹਾ, ਮਸਤਾਨਿਆ ਕੋਈ ਕੰਮ ਵੀ ਕਰਦਾ ਹੈ ਕਿ ਐਵੇਂ ਹੀ ਫਿਰਦਾ ਹੈ? ਮੰਗਲ ਸਿੰਘ ਕਿਹਾ, ਕੰਮ ਹੁਣ ਉਹ ਕਰਾਂਗਾ ਜੋ ਆਪ ਦਾ ਹੁਕਮ ਹੋਵੇਗਾ। ਗੁਰੂ ਜੀ ਕਿਹਾ, ਸਤਿਗੁਰੂ ਰਾਮ ਸਿੰਘ ਜੀ ਦੇ ਹੁਕਮ ਦੀ ਕਾਰ ਕਰ। ਸੰਤ ਜੀ ਹੋਸ਼ ਵਿੱਚ ਹੋ ਗਏ। ਪੰਥ ਦੇ ਕੰਮ ਕਰਨ ਵਾਲਿਆਂ ਨਾਲ ਅਤੇ ਮਹਾਰਾਜ ਗੁਰਦਿਆਲ ਸਿੰਘ ਜੀ ਨਾਲ ਰਲ ਅੰਗਰੇਜ਼ ਦੇ ਖਿਲਾਫ ਬੋਲਣ ਲੱਗੇ। ਸੰਤ ਭਗਤ ਸਿੰਘ ਜੀ ਦਾਤੇ ਵਾਲੀਆਂ ਨਾਲ ਇਹਨਾਂ ਦਾ ਪਿਆਰ ਪੈਣ ਕਰ ਨਿਧੜਕ ਬੋਲਣ ਦਾ ਸੁਭਾਅ ਬਣਿਆ। ਸੰਤ ਭਗਤ ਸਿੰਘ ਜੀ ਅਤੇ ਮੰਗਲ ਸਿੰਘ ਮਿਲ ਦੌਰੇ ਕਰਦੇ, ਜਥਾ ਫੇਰਦੇ, ਪਰ ਮੰਗਲ ਸਿੰਘ ਜੀ ਕਰੜਾ ਬੋਲਦੇ ਸੀ। ਸਿੰਘ ਸਭੀਏ ਸਰਕਾਰ ਅੰਗਰੇਜ਼ੀ ਦੇ ਕਹਿ 'ਤੇ ਚੱਲਦੇ, ਕੂਕਿਆਂ ਦੇ ਪ੍ਰਚਾਰ ਵਿੱਚ ਰੋਕ ਪਾਉਂਦੇ, ਮੁਕਾਬਲੇ ਕਰਦੇ, ਕੂਕਿਆਂ ਦੇ ਖਿਲਾਫ ਰਿਪੋਰਟਾਂ ਵੀ ਝੂਠੀਆਂ ਸੱਚੀਆਂ ਪਹੁੰਚਾਉਂਦੇ। ਪਰ ਇਹਨਾਂ ਦੋਨਾਂ ਸੰਤਾਂ ਆਪਣੇ ਧਰਮ ਦਾ ਪ੍ਰਚਾਰ ਸਤਿਗੁਰੂ ਪ੍ਰਤਾਪ ਸਿੰਘ ਜੀ ਸਮੇਂ ਸਰਕਾਰ ਵੱਲੋਂ ਸਖਤੀ ਘਟੀ ਜਾਣ ਮਹਾਨ ਕੀਤਾ। ਦਿੱਲੀ ਰਕਾਬਗੰਜ ਗੁਰਦੁਆਰੇ ਦੀ ਕੰਧ ਵਾਇਸਰਾਏ ਅੰਗਰੇਜ਼ ਦੀ ਕੋਠੀ ਨੂੰ ਸੜਕ ਸਿੱਧੀ ਕਰਨ ਲਈ ਅੰਗਰੇਜ਼ਾਂ ਢਾਹੀ। ਸਿੱਖਾਂ ਰੋਸ ਕੀਤਾ, ਕੁਝ ਨਾ ਕਿਸੇ ਪਰਵਾਹ ਕੀਤੀ, ਤਾਂ ਜੋਸ਼ 'ਚ ਬੋਲਣ ਵਾਲੇ ਵੀ ਕਈ ਸਿੰਘ ਉੱਠੇ, ਜਿਨ੍ਹਾਂ ਵਿੱਚ ਸੰਤ ਮੰਗਲ ਸਿੰਘ ਜੀ ਵੀ ਸਨ। ਅੰਮ੍ਰਿਤਸਰ ਸਿੰਘ ਸਭੀਆਂ ਸਭ ਸਿੱਖਾਂ ਨੂੰ ਸੱਦਾ ਦੇ ਇਕੱਠ ਕੀਤਾ। ਨਾਮਧਾਰੀ ਵੀ ਬਹੁਤ ਪੁੱਜੇ। ਕੋਈ ਕਿਸੇ ਸਿਰੇ ਗੱਲ ਨਾ ਲੱਗਦੀ ਜਾਣ ਸੰਤ ਜਵਾਨ ਸਿੰਘ ਜੀ ਜਿੰਦਾ ਸ਼ਹੀਦ ਖਿਆਲੇ ਵਾਲਿਆਂ ਕਿਹਾ, ਜ਼ਬਾਨੀ ਗੱਲਾਂ ਦੀ ਲੋੜ ਨਹੀਂ, ਕੁਰਬਾਨੀ ਦੀ ਲੋੜ ਏ। ਆਓ ਮੇਰੇ ਨਾਲ ਟੁਰੋ, ਗੁਰੂ ਅਰਥ ਲੱਗੀਏ। ਸੰਤ ਮੰਗਲ ਸਿੰਘ ਜੀ ਕਿਹਾ, ਤੁਸਾਂ ਜਵਾਨੀ ਵੇਲੇ ਬਹੁਤ ਐਸੇ ਕੰਮ ਕੀਤੇ ਹਨ, ਹੁਣ ਬਿਰਧ ਹੋ, ਤੁਸੀਂ ਬੈਠੋ, ਮੈਂ ਆਪਦੇ ਥਾਂ ਜਾਂਦਾ ਹਾਂ। ਇਹ ਸੁਣ ਰਣਧੀਰ ਸਿੰਘ ਪੰਜ ਖਾਲਸੀਆ ਨਾਰੰਗਵਾਲ ਦਾ ਵੀ ਨਾਲ ਤਿਆਰ ਹੋਇਆ। ਦਿੱਲੀ ਜਾ, ਪਹਿਲੇ ਜ਼ੋਰਦਾਰ ਬੋਲ, ਫਿਰ ਰਕਾਬਗੰਜ ਦੀ ਨੀਂਹ ਉਵੇਂ ਹੀ ਜਾ ਰੱਖੀ। ਸਿੱਖ ਪੰਥ ਵਿੱਚ ਵੀ ਰੋਸ ਅਤੇ ਜੋਸ਼ ਵਧਿਆ ਵੇਖ ਸੁਣ ਗੋਰੇ ਬਲਾ ਗਏ, ਕਿਉਂਕਿ ਸਰਦੂਲ ਸਿੰਘ ਕਵੀਸ਼ਰ ਵੀ ਅੰਮ੍ਰਿਤਸਰੋਂ ਜਥਾ ਲੈ ਇੱਧਰ ਨੂੰ ਆਉਣ ਦਾ ਐਲਾਨ ਕਰ ਦਿੱਤਾ ਸੀ। ਇਹਨਾਂ ਦੀ ਕੁਰਬਾਨੀ ਦੇਖ ਸੰਤ ਮੰਗਲ ਸਿੰਘ ਜੀ ਅਤੇ ਰਣਧੀਰ ਸਿੰਘ ਜੀ ਨੂੰ ਕੈਦ ਹੋਈ ਥੋੜ੍ਹਾ ਚਿਰ, ਫਿਰ ਹਦੂਦ ਬੰਦੀ ਅਤੇ ਬੋਲਣ 'ਤੇ ਰੋਕ ਲਾਈ ਸਰਕਾਰ। ਸੰਤ ਜੀ ਜ਼ਮਾਨਤ 'ਤੇ ਆਪਣੇ ਨਾਨਕੇ ਕਰਜਾਖ ਗੁਜਰਾਂ ਵਾਲੇ ਕੋਲ ਰਹਿੰਦੇ ਅਤੇ ਸਿੰਘ ਸਭੀਆਂ ਦੇ ਯਤੀਮਖਾਨੇ ਜਾ ਮੁੰਡਿਆਂ ਅਤੇ ਉਹਨਾਂ ਦੇ ਪੜ੍ਹਾਉਣ ਵਾਲਿਆਂ ਵਿੱਚ ਕੂਕਪੁਣੇ ਦਾ ਪ੍ਰਚਾਰ ਕਰਦੇ। ਅੰਗਰੇਜ਼ ਇੰਨੀ ਦਿਨੀ ਲੱਭ ਪਾ ਲੋਕਾਂ ਨੂੰ ਈਸਾਈ ਬਣਾਉਂਦੇ ਸੀ। ਹਰ ਸ਼ਹਿਰ ਪਿੰਡ ਵਿੱਚ ਆਪਣੇ ਮਿਸ਼ਨ ਵੱਲੋਂ ਮੇਮਾਂ ਅਤੇ ਪਾਦਰੀ ਫੇਰ ਪੁਸਤਕਾਂ ਮੁਫਤ ਆਪਣੇ ਮਤ ਦੀਆਂ ਵੰਡਦੇ ਸੀ। ਸੰਤ ਜੀ ਨਾਲ ਇੱਕ ਅੰਗਰੇਜ਼ ਪਾਦਰੀ ਦੀ ਗੋਸ਼ਟ ਹੋਈ। ਉਹ ਸੰਤ ਜੀ ਦਾ ਸਾਰਾ ਹਾਲ ਸੁਣ ਸੰਤ ਜੀ ਨੂੰ ਈਸਾਈ ਬਣਾਉਣਾ ਚਾਹਿਆ, ਚਾਰ ਇਲਮ ਪੜ੍ਹਿਆ ਅਤੇ ਚੰਗਾ ਬੁਲਾਰਾ ਜਾਣ। ਸੰਤ ਜੀ ਹਦੂਦ ਬੰਦੀ ਅਤੇ ਜਵਾਨ ਬੰਦੀ ਆਪਣੇ ਤੋਂ ਹਟਾਉਣੀ ਲੋੜਦੇ ਸੀ, ਜਵਾਨੀ ਵਹਿਦੇ ਹੋਏ। ਉਸ ਪਾਦਰੀ ਯਤਨ ਕਰ ਸੰਤ ਜੀ ਨੂੰ ਚੂੜਕਾਣੇ ਮੰਡੀ ਆਪਣੇ ਨਾਲ ਲੈ ਆਂਦਾ, ਈਸਾਈ ਮਤ ਦੀਆਂ ਪੁਸਤਕਾਂ ਪੜ੍ਹਨ ਅਤੇ ਪ੍ਰਚਾਰਨ ਲਈ ਦਿੱਤੀਆਂ। ਜਿੱਚਰ ਸੰਤ ਜੀ ਤੋਂ ਸਭ ਪਾਬੰਦੀਆਂ ਨਾ ਟੁੱਟੀਆਂ, ਉਚਰ ਈਸਾਈ ਮਤ ਦਾ ਉਪਦੇਸ਼ ਕੋਈ ਦਿਨ ਕੀਤਾ ਅਤੇ ਉਸ ਦੀਆਂ ਧੀਆਂ ਨਾਲ ਜ਼ਬਾਨੀ ਹੱਸ ਖੇਡ ਵੀ ਛੱਡ ਦੇ। ਪਾਦਰੀ ਸਮਝਦਾ ਇਹ ਈਸਾਈ ਹੋ ਗਿਆ ਹੈ। ਪਾਬੰਦੀਆਂ ਹਟੀਆਂ ਤਾਂ ਸੰਤ ਜੀ ਅੰਗਰੇਜ਼ਾਂ ਅਤੇ ਈਸਾਈ ਮਤ ਦੇ ਖਿਲਾਫ ਬੋਲਣ ਲੱਗ ਪਏ। ਜਾਣ ਕੇ ਪਾਦਰੀ ਨਾਲ ਵਿਗਾੜ ਪਾ, ਛੁੱਟੀ ਪਾ, ਫਿਰ ਅੰਮ੍ਰਿਤ ਛੱਕ ਕੂਕੇ ਪੰਥ ਦਾ ਪ੍ਰਚਾਰ ਕਰਨ ਲੱਗੇ। ਬਾਅਦ ਸੰਤ ਜੀ ਮਹਾਤਮਾ ਗਾਂਧੀ, ਮਦਨ ਮੋਹਨ ਮਾਲਵੀ ਅਤੇ ਲਾਲਾ ਲਾਜਪਤ ਰਾਏ ਨਾਲ ਮਿਲ ਅੰਗਰੇਜ਼ ਦੇ ਵਿਰੁੱਧ ਪ੍ਰਚਾਰ ਕਰਦੇ, ਨਾਮਧਾਰੀ ਪੰਥ ਦਾ ਉਪਦੇਸ਼ ਦੇਸ਼ ਆਜ਼ਾਦੀ ਦਾ ਕਰਦੇ। ਇਹ ਸੱਚ ਸਾਹਮਣੇ ਸੁਣਾਉਣਾ ਐਸਾ ਜਾਣਦੇ ਸੀ, ਭਾਵੇਂ ਲੋਕਾਂ ਨੂੰ ਗਾਲਾਂ ਵੀ ਕੱਢਣ ਤਾਂ ਸੁਖਾਂਦੀਆਂ ਸੀ। ਮਹਾਰਾਜ ਗੁਰਦਿਆਲ ਸਿੰਘ ਜੀ ਨਾਲ ਮਿਲ ਸਤਿਯੁਗ ਅਖਬਾਰ ਲਾਹੌਰੋਂ ਜਾਰੀ ਕੀਤਾ। ਸੰਤ ਨਿਧਾਨ ਸਿੰਘ ਜੀ ਆਲਮ ਜਿਹੇ ਸਾਥੀ ਬਣਾ ਬਹੁਤ ਨਾਮਧਾਰੀ ਪੰਥ ਦੇ ਵਾਧੇ ਦੇ ਕੰਮ ਕੀਤੇ, ਸੋ ਸਮੇਂ ਸਮੇਂ ਸਿਰ ਅੱਗੇ ਲਿਖਾਂਗਾ। ਗੁਰੂ ਹਰੀ ਸਿੰਘ ਜੀ ਦੇ ਸਾਹਮਣੇ ਮਸਤ ਹੋਇਆਂ ਆਪਣੇ ਨਗਰੀ ਦੀਵਾਨ ਲਾਇਆ ਸੀ। ਨਗਰ ਦੇ ਸਿੱਖਾਂ ਗੁਰੂ ਜੀ ਪਾਸ ਵਚਨ ਕੀਤਾ, ਜਦ ਦਾ ਇਹ ਭਗਤ ਸਿੰਘ ਸਿੱਖ ਸੱਜ ਸ਼ਬਦ ਪੜ੍ਹਨ ਲੱਗਾ ਹੈ, ਪਿੰਡ ਦੇ ਬ੍ਰਾਹਮਣ ਕੋਈ ਢਿੱਲੇ ਹੋਏ ਹਨ, ਨਹੀਂ ਤਾਂ ਤੰਗ ਹੀ ਕਰਦੇ ਸੀ। ਗੁਰੂ ਜੀ ਵਚਨ ਕੀਤਾ ਸੀ, ਇੱਥੋਂ ਦੇ ਬ੍ਰਾਹਮਣ ਕੀ ਇਹਦੇ ਸਾਹਮਣੇ ਤਾਂ ਕਾਸ਼ੀ ਦੇ ਪੰਡਿਤ ਵੀ ਨਾ ਕੁਸਕਣਗੇ। ਸੰਤ ਜੀ ਬੜੇ ਹਾਜ਼ਰ ਜਵਾਬੀ ਸੀ, ਸਿੰਘ ਸਭੀਆਂ ਨੂੰ ਬੜੀ ਛੇਤੀ ਨਿਰੁੱਤਰ ਕਰਦੇ ਸੀ। ਸ਼ਬਦ ਖਲੋ ਕੇ ਗਜਵਾਂ ਪੜ੍ਹਨਾ ਅਤੇ ਪ੍ਰਚਾਰ ਖਲੋ ਕੇ ਕਰਨਾ ਕੂਕਿਆਂ ਵਿੱਚ ਇਹਨਾਂ ਤੋਂ ਟੁਰਿਆ ਹੈ। ਇਹ ਆਮ ਪੜ੍ਹਿਆ ਕਰਦੇ ਸੀ, ਭੱਜੇ ਜਾਣਗੇ ਫਰੰਗੀ ਵੱਜੇ ਘੁੰਗਰੂ, ਕਾਬਲ ਰੋਂਦੀ ਏ ਮੁਗਲਾਣੀ ਕਾਬਲ ਰੋਂਦੀ ਏ। ਫਾਰਸੀ, ਉਰਦੂ, ਗੁਰਮੁਖੀ ਬਹੁਤ ਤਿੱਖੀ ਅਤੇ ਵਧੀਆ ਬੋਲਦੇ ਸੀ। ਅੰਗਰੇਜ਼ ਵੱਲੋਂ ਇਹਨਾਂ ਦੇ ਹਰ ਦੀਵਾਨ ਵਿੱਚ ਸਿਪਾਹੀ ਆਉਂਦੇ ਸੀ। ਇੱਕ ਸਮੇਂ ਮਾਛੀ ਕੇ ਸ਼ੇਖੂਪੁਰੇ ਦੇ ਜ਼ਿਲ੍ਹੇ ਵਿੱਚ ਸੰਤ ਫਤਿਹ ਸਿੰਘ ਜੀ ਮੇਲਾ ਕੀਤਾ, ਇਹਨਾਂ ਨੂੰ ਸੱਦਿਆ। ਦੀਵਾਨ ਲੱਗੇ ਵਿੱਚ ਸਿਪਾਹੀ ਲੈ ਹਵਾਲਦਾਰ ਆ ਬੈਠਾ, ਕਦੇ ਦੁਆਲੇ ਫਿਰੇ। ਸੰਤ ਜੀ ਸ਼ਬਦ ਪੜ੍ਹਦਿਆਂ ਬਚਨ ਕੀਤਾ, ਸਤਿਗੁਰੂ ਰਾਮ ਸਿੰਘ ਜੀ ਦਾ ਬਚਨ ਹੈ, ਜੇ ਹਲਵਾ ਵੀ ਭਜਨ ਦੱਸੇਗਾ ਤਾਂ ਮੇਰੇ ਵਾਂਗੂ ਹੀ ਅਸਰ ਕਰੇਗਾ, ਪੱਥਰ 'ਤੇ ਪਿਆ ਵੀ ਇਹ ਬਿਰਥਾ ਨਾ ਜਾਵੇਗਾ। ਉਸ ਹਵਾਲਦਾਰ ਅਜਮਾਨ ਲਈ ਕੰਨ ਕਰ ਭਜਨ ਪੁੱਛਿਆ, ਕੋਈ ਚਿਰ ਬਾਅਦ ਮਸਤ ਹੋ ਮੂੰਹ ਵਿੱਚ ਛਿੱਤਰ ਪਾ ਸੰਗਤ ਵਿੱਚ ਖੜੋ ਕਿਉਂ ਸੂ, ਮੈਂ ਭੁੱਲਾ ਮੈਨੂੰ ਬਖਸ਼ੋ, ਸੰਤ ਜੀ ਦੇ ਚਰਨਾਂ 'ਤੇ ਲੇਟ ਕਿਉਂ ਸੂ, ਮੇਰੀ ਰੱਖਿਆ ਹੋਵੇ। ਸੰਤ ਜੀ ਕਿਹਾ, ਅਨਿਆਂ ਅਤੇ ਗਿਲਾ ਨਾ ਕਿਸੇ 'ਤੇ ਕਰੀ, ਤੈਨੂੰ ਕੋਈ ਖਤਰਾ ਨਹੀਂ, ਸਿੱਖ ਹੋਇਆ ਅਤੇ ਨੌਕਰੀ ਛੱਡ ਘਰ ਵਿਹਾਰ ਜਾ ਕਰਨ ਲੱਗਾ। ਸੰਤ ਭਗਤ ਸਿੰਘ ਜੀ ਇੱਕ ਸਮੇਂ ਗੁਜਰਾਂ ਵਾਲੇ ਟੇਸ਼ ਨੂੰ ਨੇੜੇ ਹੀ ਪਿਸ਼ਾਬ ਕਰਨ ਬੈਠੇ, ਇੱਕ ਸਿਪਾਹੀ ਆ ਰੋਕਿਆ। ਸੰਤ ਜੀ ਪਿਸ਼ਾਬ ਕਰਕੇ ਉਸਦੀ ਗੱਲ 'ਤੇ ਤਮਾਚਾ ਠੋਕਿਆ ਅਤੇ ਕਿਹਾ, ਸਿੱਖ ਹੋ ਕੇ ਬਿੱਲਿਆਂ ਦੇ ਕਹਿ ਸਿੱਖਾਂ ਨੂੰ ਰੋਕਦਾ ਹੈ। ਉਹ ਸਿਪਾਹੀ ਹੱਥ ਜੋੜੇ ਅਤੇ ਕਿਹਾ, ਮੈਨੂੰ ਵੀ ਇਹ ਨਿਰਭੈ ਹੋਣ ਵਾਲਾ ਸਬਕ ਦਿਓ। ਸੰਤ ਜੀ ਉਸ ਦੇ ਕੰਨ ਵਿੱਚ ਭਜਨ ਦੱਸ ਗੁਰਦੁਆਰੇ ਜਾ ਟਿਕੇ ਅਤੇ ਉਹ ਮਸਤ ਹੋਇਆ, ਪੇਟੀ ਸੁੱਟ ਪੁੱਛਦਾ ਗੁਰਦੁਆਰੇ ਆਇਆ। ਸੰਤ ਜੀ ਦੀ ਚਰਨੀ ਲੱਗ ਕਿਹਾ, ਜੋ ਆਪਦਾ ਹੁਕਮ ਹੋਵੇ ਸੋ ਕਰਾਂ। ਸੰਤ ਜੀ ਕਿਹਾ, ਭਜਨ ਕਰ ਅਤੇ ਧਰਮ ਦੀ ਕਿਰਤ ਕਰ। ਇਹ ਸਿਪਾਹੀ ਆਪਣੇ ਘਰ ਕੰਗੀ ਆ ਕੁਝ ਵਿਹਾਰ ਕਰਦਾ ਅਤੇ ਮਸਤੀ ਰਹਿੰਦਾ, ਇਹ ਦੀਵਾਨ ਸਿੰਘ ਮਸਤਾਨਾ ਹੀ ਰਿਹਾ। ਜਰਮਨ ਅਤੇ ਅੰਗਰੇਜ਼ ਦੀ 14 ਦੀ ਲਾਮ ਵੇਲੇ ਅੰਗਰੇਜ਼ ਜੈਲਦਾਰਾਂ ਨੰਬਰਾਂਦਾਰਾਂ ਤੋਂ ਬੰਦੇ ਮੰਗਦੇ ਸੀ, ਜਿਸ ਦੇ 2-4 ਪੁੱਤਰ ਹੁੰਦੇ, ਜਬਰੀ ਵੀ ਜਵਾਨ ਲੈਂਦੇ ਸੀ। ਸੰਤ ਭਗਤ ਸਿੰਘ ਇਸ ਮੌਕੇ 'ਤੇ ਹੋਕਾ ਦਿੰਦੇ, ਦੀਵਾਨ ਵਿੱਚ ਸਰਕਾਰੀ ਕਾਗਜ਼ਾਂ ਵਿੱਚ ਲਿਖਿਆ ਹੈ, ਕੂਕਾ ਸਰਕਾਰ ਅੰਗਰੇਜ਼ੀ ਦਾ ਖੈਰ ਖਾ ਨਹੀਂ ਹੋ ਸਕਦਾ, ਫੌਜ ਵਿੱਚ ਭਰਤੀ ਨਹੀਂ ਰੱਖਿਆ ਜਾ ਸਕਦਾ, ਕੂਕਾ ਝੂਠ ਨਹੀਂ ਬੋਲਦਾ ਅਤੇ ਮਾਸ਼ਰਾਬ ਨਹੀਂ ਵਰਤਦਾ, ਜਿਸ ਲਾਮ ਦੀ ਜਾਮ ਤੋਂ ਬਚਣਾ ਹੈ ਕੂਕਾ ਸੱਜ ਜਾਵੇ, ਉਹ ਮਰਿਆਦਾ ਨਾਮਧਾਰੀ ਰੱਖੇ। ਕਈ ਲੋਕ ਨੌਕਰ ਹੋਣ ਦੇ ਡਰੋਂ ਕੂਕੇ ਸਜੇ, ਕਈ ਥਾਈਂ ਆਸਣ ਗੜਵਾ ਸੁੱਚ ਦੇਖ ਗੋਰੇ ਕਹਿੰਦੇ, ਜੇ ਤੂੰ ਕੂਕਾ ਹੈ ਤਾਂ ਭੱਜ ਜਾ, ਸਾਡੇ ਕੰਮ ਦਾ ਨਹੀਂ। ਕਈ ਤੇ ਤਦ ਦੇ ਸਜੇ ਅਜੇ ਤੱਕ ਕਾਇਮ ਹਨ, ਕਈ ਮਤਲਬੀ ਬਾਅਦ ਫਿਰ ਗਏ ਸੀ ਧਰਮੋਂ, ਮਾਲਾ ਅਤੇ ਨਾਮਧਾਰੀ ਬਾਣਾ ਲਾਹ ਦਿੱਤਾ ਸੀ, ਸ਼ਿਕਾਇਤ ਲੱਗਣ 'ਤੇ ਫੇਰ ਫੜੇ ਗਏ ਸੀ ਕਿ ਇਹ ਕੂਕੇ ਨਹੀਂ। ਸੰਤ ਫਤਿਹ ਸਿੰਘ ਮਾਛੀਕਿਆਂ ਵਾਲਾ ਹਰ ਵਸਤ ਗੁੜ ਖੰਡ ਬਦਾਮ ਆਟਾ ਦਾਲਾ ਅੰਦਰ ਜਮ੍ਹਾਂ ਰੱਖਦਾ, ਕੁੰਜੀ ਨੇੜੇ ਆਲੇ ਵਿੱਚ ਰੱਖ, ਬਾਹਰ ਖੇਤ ਦਾ ਕੰਮ ਕਰਦਾ, ਆਏ ਸਿੱਖ ਆਪੇ ਕੁੰਜੀ ਲੈ ਲੋੜ ਪੂਰੀ ਕਰਦੇ। ਲੋਕ ਜਾਣਦੇ ਹਰ ਕੂਕੇ ਕੋਲ ਕੁੰਜੀ ਹੁੰਦੀ ਹੈ, ਜੋ ਜੰਦਾ ਦੇਖ ਟੁਰ ਜਾਂਦਾ ਉਸ ਨੂੰ ਭੱਜ ਕੇ ਘੇਰ ਘਰ ਲਿਆਉਂਦਾ, ਜੋ ਜੰਦਾ ਤੋੜ ਪਦਾਰਥ ਛਕਦਾ ਉਸ ਦੇ ਗਲ ਆ ਲੱਗਦਾ ਅਤੇ ਕਹਿੰਦਾ, ਤੂੰ ਅਵਿਰਲ ਪਿਆਰ ਕੀਤਾ ਹੈ, ਮੇਰਾ ਨਹੀਂ ਆਪਣਾ ਘਰ ਜਾਣਿਆ ਹੈ। ਇਸ ਦੇ ਖੇਤ ਸਟੇਸ਼ਨ ਦੇ ਨੇੜੇ ਹੀ ਸਨ। ਸਟੇਸ਼ਨ ਦੇ ਬਾਬੂ ਦੀ ਮੱਝ ਲਈ ਪੱਠੇ ਬੀਜ ਰੱਖਦਾ। ਹਰ ਮਹੀਨੇ ਰੁੱਤ ਦੇ ਬਾਬੂ ਨੂੰ ਕਹਿ ਰੱਖਿਓ ਸੂ, ਤੂੰ ਕੂਕੇ ਨੂੰ ਟਿਕਟ ਨਹੀਂ ਪੁੱਛਣੀ। ਬਾਬੂ ਕਿਸੇ ਕੂਕੇ ਨੂੰ ਟਿਕਟ ਨਾ ਪੁੱਛਦਾ। ਹਰ ਸਿੱਖ ਘਰ ਗਏ ਨੂੰ ਫਤਿਹ ਸਿੰਘ ਪੁੱਛਦਾ, ਟਿਕਟ ਲੈ ਆਇਆ ਹੈ ਗੱਡੀ ਰਾਹੇ ਕਿ ਮੁਫਤ? ਜੋ ਮੁਫਤ ਕਹਿੰਦਾ ਉਸ ਨੂੰ ਪ੍ਰੇਮ ਨਾਲ ਸਮਝਾਉਂਦਾ ਕਿ ਸਤਿਗੁਰੂ ਰਾਮ ਸਿੰਘ ਜੀ ਦਾ ਹੁਕਮ ਹੈ, ਸਿੱਖ ਕਿਸੇ ਦਾ ਦੇਣਦਾਰ ਨਾ ਹੋਵੇ। ਮਤ ਦਰਗਾਹੇ ਕੋਈ ਕੰਨੀ ਫੜੇ, ਭਾਈ ਕੂਕੇ ਨੂੰ ਇਹ ਕੰਮ ਨਹੀਂ ਸੋਭਦਾ, ਕਹਿ ਅੱਗੋਂ ਲਈ ਟਿਕਟ ਲੈਣ ਦੀ ਪੱਕੀ ਕਰਦਾ। ਜੇ ਕੋਈ ਇਸ ਨੂੰ ਕਹਿੰਦਾ ਤੈਨੂੰ ਗ੍ਰਿਸਤੀ ਬਣਾਵੀਏ ਤਾਂ ਕਹਿੰਦਾ ਐਵੇਂ ਹੀ ਚੰਗਾ ਹਾਂ, ਗ੍ਰਿਸਤ ਵਿੱਚ ਬੜੇ ਦੁੱਖ ਹਨ, ਕਿਤੋਂ ਦਾ ਦਾਗ ਦੁੱਖ ਕਿਤੇ ਆ ਦਾਂਦਾ ਹੈ ਅਤੇ ਧਰਮ ਵੱਲੋਂ ਰੁਕਣ ਦਾ ਡਰ ਰਹਿੰਦਾ ਹੈ। ਇਹ ਸਾਧੂ ਗੁਰਾਏ ਦਾ ਗੁਰਾਇਆ ਜ਼ਿਮੀਂਦਾਰ ਸੀ ਅਤੇ ਮਾਛੀ ਕੀ ਨਾਨਕੀ ਮਾਲਕੀ 'ਤੇ ਰਹਿੰਦਾ ਸੀ ਅਤੇ ਕਹਿੰਦਾ ਸੀ ਇੱਥੇ ਨੱਕਾ ਚੰਗਾ ਸਟੇਸ਼ਨ ਨੇੜੇ ਹੋਣ ਕਰ ਸੇਵਾ ਦਾ ਲੱਗਾ ਰਹਿੰਦਾ ਹੈ। ਸਾਧੂ ਗੁਰਾਏ ਜਾਣ 'ਤੇ ਮਤੇ ਇਹ ਵਾਹ ਘੱਟ ਜਾਵੇ। ਇਹ ਨੰਗੇ ਪਿੰਡੇ ਢਿੱਲੇ ਕਛਹਿਰੇ ਸਾਦਾ ਜਿਹਾ ਸਦਾ ਭਜਨ ਕਿਰਤ ਅਤੇ ਸੇਵਾ ਵਿੱਚ ਰੱਤਾ ਮੱਤਾ ਰਹਿੰਦਾ ਸੀ। ਇਸ ਨੂੰ ਵੀ ਸ਼ਬਦ ਦੀ ਜਾਗ ਸੰਤ ਭਗਤ ਸਿੰਘ ਜੀ ਤੋਂ ਹੀ ਲੱਗੀ ਸੀ ਅਤੇ ਮੇਲੀ ਸੰਤ ਆਲਾ ਸਿੰਘ ਜੀ ਦਾ ਹੋ ਨਿਭਿਆ ਹੈ। ਸੰਤ ਅਤਰ ਸਿੰਘ ਜੀ ਸੰਭੜੀਆਲੀਏ ਜੰਮੇ ਪਲੇ ਜਰਮੀ ਸੀ ਅਤੇ ਸੰਤ ਬੰਤਾ ਸਿੰਘ ਜੀ ਬੂੜੇ ਡੱਲੇ ਵਾਲਿਆਂ ਦੀ ਸੰਗਤ ਸੇਵਾ ਤੋਂ ਸੁਧਰੇ ਸੀ। ਇਹ ਖੜਤਾਲਾਂ ਵਜਾਉਂਦੇ, ਨਿਰਤ ਕਰਦੇ, ਪਰ ਜਦ ਸ਼ਬਦ ਦਾ ਅਮਲ ਆਉਂਦਾ ਤਦ ਫੜਦੇ, ਸ਼ਬਦ ਪੜ੍ਹਦੇ, ਨਿਰਤ ਕਰਦੇ। ਇਹਨਾਂ ਦਾ ਦੀਵਾਨ ਬੜੀ ਰੌਣਕ ਅਤੇ ਮਸਤੀ ਭਰਿਆ ਹੁੰਦਾ। ਹਿੰਦੂ ਮੁਸਲਮਾਨ ਸਿੱਖ ਸਭ ਨੂੰ ਸਾਂਝਾ ਉਪਦੇਸ਼ ਦਿੰਦੇ। ਸੰਤ ਕੇਸਰ ਕਿੱਲੀ ਜੀ ਮਹਾਵੇ ਵਾਲੇ ਮਹਾਂਪੁਰਖਾਂ ਇਹਨਾਂ ਦੀਆਂ ਖੜਤਾਲਾਂ ਅਤੇ ਸੁਰ ਸ਼ਬਦ ਦਾ ਸਵਾਦ ਮਾਣ ਵਰ ਦਿੱਤਾ ਸੀ ਕਿ ਇਹ ਤਾਂ ਇੰਦਰਮੋਹਣੀਆਂ ਹਨ ਅਤਰ ਸਿੰਘ ਦੀਆਂ। ਠੀਕ, ਸਭ ਨੂੰ ਮੋਹ ਲੈਣ ਵਾਲਾ ਹੀ ਇਹਨਾਂ ਖੜਤਾਲਾਂ ਅਤੇ ਸੰਤ ਦੀ ਸੁਰ ਸ਼ਬਦ ਮਸਤੀ ਦਾ ਸਵਾਦ ਹੁੰਦਾ ਸੀ। ਰਾਗੀਆਂ ਵਿੱਚ ਉੱਚੀ ਸੁਰਤਾਲ ਦੇ ਬਿਓਰੇ 'ਚ ਅੰਮ੍ਰਿਤਸਰ ਜੋ ਰਾਗੀਆਂ ਜੋ ਕਿਤਾਬ ਬਣੀ ਹੋਈ ਹੈ ਇਸ ਸੁਰ ਵਿੱਚ ਗਾਉਣਾ ਹੋਵੇ ਤਾਂ ਫਲਾਣੇ ਤਰ੍ਹਾਂ, ਅਰਥਾਤ ਜਿਵੇਂ 6ਵੇਂ ਗੁਰੂ ਜੀ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਫਲਾਣੀ ਧੁਨੀ ਮੈਂ ਗਾਵਣਾ, ਰਾਗੀ ਲੋਕ ਦੱਸਦੇ ਹਨ। ਸੰਤ ਅਤਰ ਸਿੰਘ ਜੀ ਦੀਆਂ ਖੜਤਾਲਾਂ ਨੂੰ ਇੱਕ ਰਸੀਲੀ ਸੁਰ ਦਾ ਨਮੂਨਾ ਗਿਣ ਰੱਖਿਆ ਹੋਇਆ ਹੈ। ਠੀਕ ਇਹਨਾਂ ਦੀ ਸੁਰ ਤਾਲ ਅਤੇ ਖੜਤਾਲਾਂ ਵਿੱਚ ਇੱਕ ਮਸਤੀ ਹੈ। ਸੰਤ ਮੋਹਨ ਸਿੰਘ ਜੀ ਵਡਾਲੀਏ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਗੁਰੂ ਪਰਮੇਸ਼ਰ ਮੰਨ ਮੌਜ ਵਿੱਚ ਆ ਸ਼ਬਦ ਪੜ੍ਹਦੇ, ਨਿਰਤ ਕਰਦੇ, ਅੰਦਰੋਂ ਉਮਗੀਆਂ ਧਾਰਨਾ ਅਸੀਲੀਆਂ ਪੜ੍ਹਨ ਵਾਲੇ ਇਹ ਪਹਿਲੇ ਸ਼ਬਦੀ ਹੋਏ ਹਨ। ਖਾਸ ਬੰਦੇਜ਼ ਸੀ ਇਹਨਾਂ ਦਾ ਧਾਰਨਾ ਸ਼ਬਦ ਦੇ ਵਿੱਚੋਂ ਹੀ ਲੈ ਪੜ੍ਹਨੀ, ਜਿਵੇਂ ਕਿ ਕਿਆ ਉਪਮਾ ਤੇਰੀ ਆਖੀ ਜਾਏ ਜੀ, ਕਿਆ ਉਪਮਾ ਤੇਰੀ ਆਖੀ ਜਾਏ। ਜੇ ਕੋਈ ਸੰਤ ਜੀ ਨੂੰ ਪੁੱਛਦਾ ਆਪਨੇ ਇਹ ਸੁਰ ਤਾਲ ਰੀਤਾਂ ਕਿੱਥੋਂ ਲਈਆਂ ਹਨ, ਤਾਂ ਸੰਤ ਜੀ ਝੱਟ ਕਹਿੰਦੇ ਮੈਂ ਤਾਂ ਸਭ ਕੋਈ ਸਤਿਗੁਰੂ ਜੀ ਨੂੰ ਆਰਾਧ ਹੀ ਲਿਆ ਹੈ, ਨਾ ਬੁੱਲੇ ਵਾਂਗੂ ਅਤੇ ਨਾ ਸੰਤ ਲਾਲ ਸਿੰਘ ਜੀ ਭੂਰੇ ਗਿੱਲੀਆਂ ਵਾਂਗੂ ਇਸ਼ਕ ਲੱਗੇ ਕੰਜਰਾਂ ਦੇ ਘਰੀਂ ਜਾ ਉਹਨਾਂ ਨੂੰ ਮੁੱਠੀਆਂ ਭਰੀਆਂ ਹਨ। ਮੈਂ ਤਾਂ ਰਾਮ ਰਮਤ ਮਤ ਪ੍ਰਗਟੀ ਆਈ ਅਤੇ ਪ੍ਰਭ ਕੋ ਸਿਮਰਹਿ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿੰਨ ਨਿਰਮਲ ਰੀਤਾ ਦੀ ਮੱਤ 'ਚੋਂ ਸਭ ਕੁਝ ਪਾਇਆ ਹੈ। ਜਿਸ ਰੀਝ ਨਾਲ ਮੰਗਿਆ ਸੀ ਉਸ ਰੀਝ ਨਾਲ ਆਪਣੇ ਰਾਂਝਣ ਨੂੰ ਰਿਝਾਇਆ ਹੈ। ਪੰਡਿਤ ਬਸੰਤ ਸਿੰਘ ਜੀ ਪਧਾਣਾ ਨੇ ਕੁਝ ਵਿੱਦਿਆ ਸ੍ਰੀ ਅੰਮ੍ਰਿਤਸਰ ਜੀ ਲਈ ਅਤੇ ਕੁਝ ਕਾਂਸ਼ੀ ਜਾ ਪੜ੍ਹੇ ਅਤੇ ਵਿਦਾਂਤ ਮਤ ਘੋਖ ਆਪਣੇ ਨਾਮਧਾਰੀ ਪੰਥ ਦਾ ਬਹੁਤ ਪ੍ਰਚਾਰ ਪਿਆਰ ਐਸੀ ਜੁਗਤ ਨਾਲ ਕੀਤਾ ਕਿ ਬਹੁਤ ਸਿੱਖਾਂ ਨੂੰ ਅੱਗੋਂ ਪੜ੍ਹਾਇਆ ਅਤੇ ਹਰ ਮਰਿਆਦਾ ਅਤੇ ਵੇਦ ਸ਼ਾਸਤਰ ਅਤੇ ਗੁਰਬਾਣੀ ਦੇ ਮਤ ਨੂੰ ਇੱਕ ਤੱਥ ਦੇ ਰੂਪ ਵਿੱਚ ਸਾਰ ਨਿਤਾਰ ਕੇ ਹਰ ਮੇਲੀ ਦੇ ਹਿਰਦੇ ਵਿੱਚ ਬਿਠਾਇਆ। ਇਹਨਾਂ ਤੋਂ ਹਰ ਨਾਮਧਾਰੀ ਪੰਥ ਦੇ ਪ੍ਰਚਾਰਕ ਨੂੰ ਸੁਤਈ ਬਹੁਤੀ ਸੂਝ ਮਿਲਦੀ। ਇਹ ਸਹਿਜ ਬਿਰਤ ਖੋਜੀ ਵਿਦਵਾਨ ਥਿਊਰੀ 'ਤੇ ਬੋਲਣ ਵਾਲੇ ਵੇਦ ਸ਼ਾਸਤਰ ਅਤੇ ਗੁਰਬਾਣੀ ਦੇ ਸੱਤ ਅਰਥਕਰਤਾ ਸਭ ਪੰਥਾਂ ਦੇ ਵਿਦਵਾਨਾਂ ਵਿੱਚ ਮੰਨੀ ਦੇ। ਇਹਨਾਂ ਦੀ ਸੰਗਤ ਕਰਨ ਵਾਲਾ ਨਾਮਧਾਰੀ ਪੰਥ 'ਤੇ ਗਿਲਾਨ ਕਰਨੋਂ ਹਟ ਜਾਂਦਾ ਸੀ, ਕਿਉਂਕਿ ਸੰਤ ਜੀ ਹਰ ਧਰਮ ਗ੍ਰੰਥ ਵਿੱਚੋਂ ਨਾਮਧਾਰੀ ਪੰਥ ਦੀ ਸੰਥਾ ਨੂੰ ਸਿੱਧ ਕਰ ਦਿਖਾਲਦੇ ਸੀ। ਬਹੁਤ ਉੱਘੇ ਉੱਘੇ ਸਿੱਖਾਂ ਨੇ ਇਹਨਾਂ ਪਾਸੋਂ ਪਧਾਣੇ ਜਾ ਟੇਕ ਵਿੱਦਿਆ ਪ੍ਰਾਪਤ ਕੀਤੀ। ਸਤਿਗੁਰੂ ਪ੍ਰਤਾਪ ਸਿੰਘ ਜੀ ਵੀ ਇਹਨਾਂ ਪਾਸੋਂ ਕੁਝ ਪੰਜ ਸੰਧੀ ਲਘੂ ਕੌਮ ਦੀ ਆਦਿ ਅਤੇ ਹਨੂੰਮਾਨ ਨਾਟਕ ਸਮੇਤ ਅਰਥਾਂ ਦੇ ਲਾਏ ਸੀ। ਕਾਂਗਰਸ ਦੇ ਸਮੇਂ ਇਹਨਾਂ ਭੈਣੀ ਸਾਹਿਬੋਂ ਪੁਲਿਸ ਦੀ ਚੌਂਕੀ ਉਠਾਉਣ ਦਾ ਕੰਮ ਸੰਤ ਮੰਗਲ ਸਿੰਘ ਜੀ ਅਤੇ ਮਹਾਰਾਜ ਗੁਰਦਿਆਲ ਸਿੰਘ ਜੀ ਸਾਥ ਰਲ ਕੀਤਾ ਅਤੇ ਸਰਕਾਰ ਦੀ ਅੱਖ 'ਚ ਵੀ ਤਿੰਨ ਹੋਰ ਅੜਕਦੇ ਸੀ। ਸਤਿਗੁਰੂ ਜੀ ਸੌਣ ਵੀ ਤੋਂ ਚੜ੍ਹੇ ਅੱਸੂ ਤੱਕ ਸਦਾ 40 ਦਿਨ ਤਪ ਆਪਣਾ ਆਰੰਭਿਆ ਸਾਧਾਂ ਨਾਲ ਮਿਲ ਕਰਦੇ। ਦੀਪਮਾਲਾ ਅੰਮ੍ਰਿਤਸਰ ਕਰ ਦੌਰਾ ਟੋਰਦੇ। ਇਸ ਸਾਲ ਸਿਆਲਕੋਟ ਦੇ ਜ਼ਿਲ੍ਹੇ ਦਾ ਦੌਰਾ ਘੋੜਿਆਂ 'ਤੇ ਸਮੇਤ ਕੋਈ ਸਾਧਾਂ ਦੇ ਕਰਦੇ। ਵਜ਼ੀਰਾਬਾਦ ਵੱਲੋਂ ਗੁਜਰਾਂਵਾਲੇ ਦੇ ਜ਼ਿਲ੍ਹੇ ਵਿੱਚ ਬੈਂਕੇ ਚੀਮੇ ਦਰਸ਼ਨ ਦਿੱਤੇ। ਰਾਤ ਅਤੇ ਸਵੇਰੇ ਦੀਵਾਨ ਲੱਗਾ, ਕਈ ਸਿੱਖ ਨਵੇਂ ਸਜੇ, ਭਜਨ ਪੁੱਛ, ਅੰਮ੍ਰਿਤ ਛਕ। ਸੰਤ ਭਗਤ ਸਿੰਘ ਜੀ ਅਤੇ ਸੰਤ ਅਤਰ ਸਿੰਘ ਜੀ ਵੀ ਦੌਰੇ ਦੇ ਨਾਲ ਸੀ। ਸਤਿਗੁਰੂ ਜੀ ਜਦ ਸਵੇਰੇ ਬੈਂਕਿਆਂ ਤੋਂ ਅਰਦਾਸਾ ਕਰ ਘੋੜੇ 'ਤੇ ਸਵਾਰ ਹੋਏ ਤਾਂ ਸਰਦਾਰ ਮਾਨ ਸਿੰਘ ਉੱਥੋਂ ਦਾ ਫੌਜੀ ਪਿੰਸ਼ਨੀ ਹੋ ਆਇਆ, ਅੱਗੇ ਹੋ ਖੜ੍ਹਾ ਅਤੇ ਆਪਣੇ ਅੰਦਰ ਆਈ ਅਰਜ ਕਰਨੀ ਹੀ ਚਾਹੁੰਦਾ ਸੀ ਕਿ ਸਤਿਗੁਰੂ ਜੀ ਕਿਹਾ, ਸਰਦਾਰ ਜੀ ਅੱਗੋਂ ਹਟ ਜਾਓ, ਦਾਲ ਵਿੱਚ ਕੋੜਕੂ ਵੀ ਤਾਂ ਹੁੰਦੇ ਹੀ ਹਨ, ਉਹ ਵੇਖ ਦਾਲ ਤਾਂ ਦਿਲੋਂ ਨਹੀਂ ਨਿਕਾਲ ਦੇਈਦੀ। ਉਹ ਸਰਦਾਰ ਨੇ ਹੱਥ ਜੋੜ ਮੱਥਾ ਟੇਕਿਆ ਅਤੇ ਕਿਹਾ, ਬਸ ਬਸ ਮੇਰੀ ਤਸੱਲਾ ਹੋ ਗਈ ਹੈ। ਸਾਧਾਂ ਉਸ ਤੋਂ ਪੁੱਛਿਆ, ਤੇਰਾ ਕੀ ਸ਼ੰਕਾ ਸੀ? ਉਸ ਦੱਸਿਆ, ਮੈਂ ਇੱਕ ਸਿੱਖ 'ਤੇ ਕਿਸੇ ਦੋਸ਼ ਦੀ ਗਿਲਾਨ ਕਰ ਪੁੱਛਣਾ ਸੀ ਕਿ ਤੁਹਾਡੇ ਸਿੱਖਾਂ ਵਿੱਚ ਬਹੁਤ ਗੁਣ ਹਨ, ਪਰ ਕਿਤੇ ਕਿਤੇ ਕੋਈ ਮੰਦਾ ਕਰਮ ਕਰ ਕਿਉਂ ਪੰਥ ਦੀ ਨਿੰਦਾ ਦਾ ਕਾਰਨ ਬਣਦੇ ਹਨ? ਉਹਨਾਂ ਉੱਤਰ ਦਿੱਤਾ ਹੈ ਅਤੇ ਮੇਰੀ ਤਸੱਲੀ ਹੋ ਗਈ ਹੈ। ਇਸ ਦੌਰੇ ਸਮੇਂ ਸਤਿਗੁਰੂ ਜੀ ਦੇ ਤਲੇ ਸਫੈਦ ਸੋਹਣਾ ਉੱਚੇ ਕੱਦ ਵਾਲਾ ਕਾਣਾ ਘੋੜਾ ਸੀ, ਜੋ ਸੰਤ ਫਤਿਹ ਸਿੰਘ ਜੀ ਮਾਂਗੇ ਵਾਲਿਆਂ ਦੇ ਚਾਚੇ ਲਾਲ ਸਿੰਘ ਨੇ ਬੜਾ ਜ਼ੋਰਾਵਰ ਅਤੇ ਕੁੰਡੀਆਂ ਕਨੌਤੀਆਂ ਵਾਲਾ ਜਾਣ ਦਿੱਤਾ ਸੀ। ਇਸ ਨੂੰ ਸਾਧੂ ਰਣਜੀਤ ਸਿੰਘ ਵੀ ਕਹਿੰਦੇ ਸੀ। ਜਦੋਂ ਇਹ ਉੱਚੀ ਧੌਣ ਕਰ ਹਿਣਕਦਾ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਬਜੇ ਅਤੇ ਅਸਮਾਨੀ ਘੋੜੇ ਤਰ੍ਹਾਂ ਪ੍ਰਤੱਖ ਪਿਆ ਭਾਸਦਾ ਕਿ ਇਹ ਆਖਦਾ ਹੈ, ਮੈਂ ਵੀ ਉਹ ਜੇ ਅਤੇ ਮੇਰੇ 'ਤੇ ਸਵਾਰ ਵੀ ਉਹ ਹੀ ਜੇ। ਸਿਰਫ ਤਲਵਾਰ ਦੀ ਥਾਂ ਪਿਆਰ ਭਰੀ ਮਾਲਾ ਹੈ ਇਹਨਾਂ ਦੀ ਅਤੇ ਮੇਰਾ ਅਸਮਾਨੀ ਰੰਗ ਤੋਂ ਸਫੈਦ ਚਿੱਟਾ ਦੁੱਧ ਵਰਗਾ ਰੰਗ ਇਸ ਸਮੇਂ ਦੇ ਮਾਲਕ ਦੀ ਸੋਭਾ ਲਈ ਹੋਰ ਹੋਇਆ ਹੋਇਆ ਹੈ। ਸਤਿਗੁਰੂ ਜੀ ਸਰਦਾਰੀ ਛੱਬ ਅਤੇ ਬੜੀ ਫੱਬ ਨਾਲ ਆਪ ਰਹਿੰਦੇ ਅਤੇ ਨਾਲਦਿਆਂ ਨੂੰ ਵੀ ਮਨ ਮਰਜ਼ੀ ਦਾ ਬਣ ਫੱਬ ਰਹਿਣ ਦਾ ਹੀ ਸੁਭਾਅ ਪਾਉਂਦੇ। ਘੋੜੇ ਦੀ ਸਵਾਰੀ ਸਮੇਂ ਤਾਂ ਸਗੋਂ ਆਪ ਮੁਹਾਰੀ ਜਿਹੀ ਬਿਰਤ ਮਨਾ ਦੁੜਾ ਅਤੇ ਬੜੇ ਚੜ੍ਹਾਅ ਵਿੱਚ ਜਾਪਦੇ। ਵਰਪਾਲਾਂ ਅਤੇ ਮਸੈਕੇ ਵਾਲੀ ਰਾਤ ਰਾਤ ਰਹਿ ਦੁਆਲੇ ਦੀ ਨਗਰੀ ਥੋੜ੍ਹਾ ਥੋੜ੍ਹਾ ਚਿਰ ਦਰਸ਼ਨ ਦਿੰਦੇ। ਡੋਗਰਾਂ ਵਾਲੇ ਵੱਲੋਂ ਕਰਜਾਖੇ ਹੁੰਦੇ ਹੋਏ ਗੋਦਲਾਂ ਵਾਲੇ ਦੀ ਸੜਕ 'ਤੇ ਗੁਜਰਾਂ ਵਾਲੇ ਗੁਰਦੁਆਰੇ ਦੁਪਹਿਰ ਵੇਲੇ ਘੋੜੇ ਦੌੜਾਉਂਦੇ ਸਮੇਤ ਪੈਦਲ ਅਤੇ ਸਵਾਰਾਂ ਸਾਥੀਆਂ ਦੇ ਆਣ ਉਤਰੇ। ਇੱਥੇ ਅੱਗੇ ਸੰਤ ਕੇਸਰ ਸਿੰਘ ਜੀ ਚਵਿੰਡੇ ਵਾਲੇ ਨਿੱਕੀ ਜਿਹੀ ਮੰਜੀ 'ਤੇ ਬੈਠੇ ਸੀ। ਖੂਹੇ ਦੀ ਮਣ ਪਾਸ ਨੀਵੀਂ ਪਾਈ ਰੂਖੜ ਜਿਹਾ ਬਾਣਾ ਸਰੀਰ ਅਤੇ ਸੁਭਾਅ ਜੋ ਸਦਾ ਉਹ ਰੱਖਦੇ ਸੀ। ਰਸਨਾ ਟੱਕ ਟੱਕ ਚੱਲਦੀ ਅਤੇ ਨੇਤਰ ਬਲਦੀ ਲਾਟ ਤਰ੍ਹਾਂ ਲਾਲ ਮੋਟੇ ਮੋਟੇ ਭਖਦੇ ਛੋਟੇ ਬੜੇ ਨੂੰ ਬੜਾ ਆਸਚਰਜ ਕਰਦੇ ਸੀ। ਸਤਿਗੁਰੂ ਜੀ ਦਾ ਸ਼ਾਹੀ ਠਾਠ ਦੇਖ ਸੰਤ ਜੀ ਨੂੰ ਕੀ ਦਿਲ ਵਿੱਚ ਖਿਆਲ ਆਇਆ, ਉਹ ਜਾਣਨ ਹੱਥ ਜੋੜ ਮਸਤਕ ਨਵਾ ਹੌਕਾ ਭਰ ਉੱਚੀ ਬਾਂਹ ਕਰ ਸੰਤਾਂ ਕਿਹਾ, ਹਾਏ ਸਤਿਗੁਰੂ ਰਾਮ ਸਿੰਘ ਨਾ ਵਿਸਰੇ, ਅਤੇ ਲਾਲ ਅੱਖਾਂ ਅੱਥਰੂਆਂ ਨਾਲ ਭਰ ਲਈਆਂ ਅਤੇ ਸਤਿਗੁਰੂ ਜੀ ਵੱਲ ਪਲਕੂ ਨੀਝ ਲਾ ਦੇਖ ਅੱਖਾਂ ਤਲੇ ਕਰ ਲਈਆਂ। ਸਤਿਗੁਰੂ ਜੀ ਅੱਗੇ ਵੀ ਜਦ ਗੁਜਰਾਂ ਵਾਲੇ ਆਉਂਦੇ ਸੰਤ ਕੇਸਰ ਸਿੰਘ ਜੀ ਚੁੱਪ ਸੇਖਵਾਂ ਵਾਲਿਆਂ ਅਤੇ ਇਹਨਾਂ ਸੰਤ ਕੇਸਰ ਸਿੰਘ ਜੀ ਚਵਿੰਡੇ ਵਾਲਿਆਂ ਨੂੰ ਮਿਲਦੇ ਦਰਸ਼ਨ ਦਿੰਦੇ ਲੈਂਦੇ ਸੀ, ਪਰ ਕੋਲ ਘੱਟ ਹੀ ਬਹਿੰਦੇ ਸੀ। ਪਰ ਇਹਨਾਂ ਦੋਨਾਂ ਸੰਤਾਂ ਦੀ ਸੋਭਾ ਸਾਧ ਸੰਗਤ ਪਾਸੋਂ ਸਭ ਤਰ੍ਹਾਂ ਦੀ ਉੱਚੀ ਅਤੇ ਸੁੱਚੀ ਸੁਣੀ ਹੋਈ ਸੀ। ਖਾਸ ਕਰ ਸੰਤਾਂ ਚਵਿੰਡੇ ਵਾਲਿਆਂ ਦੀ ਬਾਬਤ ਆਪ ਨੇ ਸੁਣਿਆ ਹੋਇਆ ਸੀ ਕਿ ਸੰਤ ਜੀ ਜੜ ਚੇਤਨ ਅਤੇ ਮਾਨ ਮਾਇਆ ਤੋਂ ਬਚੇ ਹੋਏ ਮਹਾਂ ਤਿਆਗੀ ਵੈਰਾਗੀ ਮਹਾਂਪੁਰਖ ਹਨ ਅਤੇ ਬਚਨ ਦੇ ਬੜੇ ਸੱਚੇ ਅਤੇ ਕੋਰੇ ਕਰੜੇ ਹਨ। ਸਤਿਗੁਰੂ ਜੀ ਸੰਤਾਂ ਦੇ ਨੇੜੇ ਹੋ, ਹੱਥ ਜੋੜ ਸੀਸ ਨਿਵਾ ਬਚਨ ਕੀਤਾ। ਗੁਰਵਾਕ ਹੈ, ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ। ਜੋ ਆਪਨੇ ਸਾਨੂੰ ਆਇਆ ਦੇਖ ਉੱਚੀ ਬਾਂਹ ਕਰ, ਹਾਏ ਸਤਿਗੁਰੂ ਰਾਮ ਸਿੰਘ ਨਾ ਵਿਸਰੇ, ਕਹਿ ਨੇਤਰ ਜਲ ਨਾਲ ਭਰ ਲਏ ਹਨ, ਆਪ ਦੇ ਕੀ ਚਿੱਤ ਆਈ ਹੈ, ਆਪ ਸਰੀਰ ਅਤੇ ਚਿੱਤ ਕਰ ਰਾਜੀ ਤੇ ਹੋ। ਤਾਂ ਸੰਤ ਜੀ ਹੱਥ ਜੋੜ ਬਚਨ ਕੀਤਾ, ਆਪ ਨੇ ਬੜੇ ਕੰਮ ਕਰਨੇ ਹਨ, ਜਿਨ੍ਹਾਂ ਕੰਮਾਂ ਲਈ ਆਏ ਹੋ ਉਹ ਵੀ ਹੁਣ ਕਰੋ। ਜੇ ਆਪ ਨਾ ਸੁਧਾਰੀ ਹੋਈ ਕਾਰ ਦੇ ਧਾਰਨੀ ਹੋਵੋਗੇ ਤਾਂ ਇਹ ਕਿਵੇਂ ਸੁਧਰਨਗੇ। ਤਾਂ ਸਤਿਗੁਰੂ ਜੀ ਕਿਹਾ, ਸੰਤ ਜੀ ਹੁਕਮ ਕਰੋ। ਸੰਤ ਜੀ ਕਿਹਾ, ਆਪ ਇਸ ਵੇਲੇ ਸਮੇਂ ਦੇ ਮਾਲਕ ਸਤਿਗੁਰੂ ਰਾਮ ਸਿੰਘ ਜੀ ਦੇ ਤਖ਼ਤ ਚੌਰ ਦੇ ਪਹਿਰੇ 'ਤੇ ਹੋ, ਵੇਲੇ ਦੇ ਮਾਲਕ ਹੋ, ਹੁਕਮ ਵਾਲੇ ਹੋ। ਵੇਖੋ ਉਸ ਵੇਲੇ ਦੇ ਬਿਰਧ ਸਾਧਾਂ ਦੀਆਂ ਦਸਤਾਰਾਂ ਅਤੇ ਬਾਣਾਂ, ਆਪ ਨੂੰ ਤਾਂ ਕੋਈ ਦੋਸ਼ ਨਹੀਂ ਹੈ ਜਿਵੇਂ ਰਹੋ, ਪਰ ਇਹ ਜੋ ਸਿੱਖ ਹਨ ਇਹਨਾਂ ਦਾ ਭਲਾ ਤਦੇ ਹੋਵੇਗਾ ਜਦੋਂ ਆਪ ਕਰੋਗੇ। ਜਿਹਾ ਇਹਨਾਂ ਨੂੰ ਬਣਾਉਣਾ ਜੇ ਪਹਿਲਾਂ ਆਪ ਬਣੋ। ਇਹ ਬਚਨ ਸੁਣ ਸਤਿਗੁਰੂ ਜੀ ਸਤ ਬਚਨ ਕੀਤਾ ਅਤੇ ਸੰਤਾਂ ਨੇ ਹੱਥ ਜੋੜੀ ਮੱਥਾ ਟੇਕ ਉੱਚੀ ਬਾਂਹ ਕਰ, ਹਾਏ ਸਤਿਗੁਰੂ ਰਾਮ ਸਿੰਘ ਨਾ ਵਿਸਰੇ, ਆਖ ਅੱਖਾਂ ਵਿੱਚੋਂ ਅੱਥਰੂ ਵਹਾ ਹਰ ਦਰਸ਼ਨ ਕਰਨ ਵਾਲੇ ਦਾ ਹਿਰਦਾ ਹਿਲਾ ਦਿੱਤਾ ਅਤੇ ਆਪ ਉਸੇ ਤਰ੍ਹਾਂ ਟੱਕ ਟੱਕ ਰਸਨਾ ਹਿਲਾ ਭਜਨ ਕਰਨ ਲੱਗ ਪਏ। ਸਤਿਗੁਰੂ ਜੀ ਜਲ ਛੱਕ ਇਸ਼ਨਾਨ ਕਰ, ਸਿੱਧਾ ਗੁਰਮੁਖੀ ਦਸਤਾਰਾ ਸਜਾ ਅਤੇ ਤਿੱਲੇਦਾਰ ਜੋੜਾ ਅਤੇ ਚੋਗਾ ਪਰੇ ਕਰ, ਸਿਰਫ ਸਫੈਦ ਕੁੜਤਾ ਕਲੀਆਂ ਵਾਲਾ ਅਤੇ ਗਲ ਮਾਲਾ ਪੈਰ ਪਿਛਲੇ ਪੈਰ ਦੇ ਦੀਵਾਨ ਵਿੱਚ ਜਾਣ ਤੋਂ ਪਹਿਲਾਂ ਪ੍ਰਸ਼ਾਦ ਛਕਣ ਸਮੇਂ ਸਭ ਨੂੰ ਸੁਣਾ ਕਿਹਾ, ਜੋ ਅੱਜ ਸੰਤਾਂ ਮੇਰੇ 'ਤੇ ਮਿਹਰ ਕੀਤੀ ਹੈ, ਮੈਂ ਸਤਿਗੁਰੂ ਜੀ ਅੱਗੇ ਅਰਜ਼ ਕਰਦਾ ਹਾਂ, ਮੈਨੂੰ ਇਸ ਦਾ ਹਿਰਦਿਓਂ ਚੇਤਾ ਨਾ ਭੁੱਲੇ ਅਤੇ ਨਾ ਇਸ ਤੋਂ ਮੇਰਾ ਮਨ ਡੁੱਲੇ। ਸਤਿਗੁਰੂ ਜੀ ਇਹ ਸੰਤਾਂ ਦੇ ਕਹਿਣ 'ਤੇ ਆਪਣੇ ਸਤ ਬਚਨ ਤੋਂ ਬਾਅਦ ਕਦੇ ਸਿੱਧੀ ਗੁਰਮੁਖੀ ਦਸਤਾਰ ਤੋਂ ਸਿਵਾ ਨਾ ਸਜਾਈ ਅਤੇ ਹੱਥ ਵਿੱਚ ਮਾਲਾ ਫੜੀ ਰੱਖਦੇ ਅਤੇ ਕੁੜਤਾ ਕਲੀਆਂ ਵਾਲਾ ਹੀ ਪਹਿਰਦੇ। ਕਦੇ ਉੱਪਰੋਂ ਦੀ ਚੋਗਾ ਜੇ ਪਹਿਰਦੇ ਤਾਂ ਲਾਉਣ ਸਮੇਂ ਸੰਤ ਜੀ ਦਾ ਕੀਤਾ ਬਚਨ ਚੇਤੇ ਕਰਦੇ। ਸਤਿਗੁਰੂ ਰਾਮ ਸਿੰਘ ਜੀ ਇਸ ਗੁਜਰਾਂ ਵਾਲੇ ਇੱਕ ਮਾਈ ਲਾਟਾਂ ਵਾਲੀ ਨਾਮ ਦੀ ਸੇਵਾ ਭਾਵਣੀ 'ਤੇ ਬਾਬੇ ਲਹਿਣਾ ਸਿੰਘ ਜੀ ਕਰਜਾਖ ਵਾਲਿਆਂ ਦੇ ਪ੍ਰੇਮ ਘਰ ਆਏ ਸੀ। ਇਹ ਬਾਬਾ ਲਹਿਣਾ ਸਿੰਘ ਜੀ ਹਰੀ ਸਿੰਘ ਜੀ ਨਲੂਆ ਦੇ ਜਵਾਈ ਸੀ। ਬੀਬੀ ਚੰਦ ਕੌਰ ਮਾਈ ਦੇਸਾਂ ਜਾਈ ਦੇ ਪਤੀ ਸਤਿਗੁਰੂ ਰਾਮ ਸਿੰਘ ਜੀ ਇਹਨਾਂ ਨੂੰ ਦਸਮ ਜੀ ਦੇ ਸਮੇਂ ਦੇ ਸਾਰੇ ਸਿੱਖ ਮਿਲਿਆਂ ਵਿੱਚੋਂ ਮੰਨਦੇ ਸੀ। ਇਹ ਲਹਿਣਾ ਸਿੰਘ ਜੀ ਨਲੂਆ ਜੀ ਦੀ ਹਵੇਲੀ ਵਿੱਚ ਹੀ ਗੁਜਰਾਂ ਵਾਲੇ ਭੋਰੇ ਵਿੱਚ ਰਿਹਾ ਕਰਦੇ ਸੀ ਅਤੇ ਫਿਰ ਸਤਿਗੁਰੂ ਜੀ ਦੇ ਮਿਲਣ ਬਾਅਦ ਹੁਕਮ ਨਾਲ ਚੁਬਾਰੇ 'ਤੇ ਆਸਾ ਦੀ ਵਾਰ ਲਾਉਣ ਲੱਗੇ ਸੀ ਅਤੇ ਛੱਕੇ ਆਸਾ ਦੀ ਵਾਰ ਨਾਲ ਮਿਲਾ ਪੜ੍ਹਨ ਦਾ ਹੁਕਮ ਸਤਿਗੁਰੂ ਜੀ ਵੱਲੋਂ ਪਹਿਲਾਂ ਇਹਨਾਂ ਨੂੰ ਹੀ ਲੱਗਾ ਸੀ। ਸੰਤ ਕੇਸਰ ਸਿੰਘ ਜੀ ਚੁੱਪ, ਸੇਖਵਾਂ ਵਾਲੇ ਗਿੱਲੀ ਅਤੇ ਭੈਣੀ ਸਾਹਿਬ ਰਹਿ, ਗੁਜਰਾਂ ਵਾਲੇ ਦੱਖਣ ਪਾਸੇ ਕਬਰਾਂ ਤੋਂ ਪਰੇ ਖਿਆਲੀ ਦਰਵਾਜ਼ੇ ਧਰਮਸ਼ਾਲਾ ਵਿੱਚ ਲੰਗਰ ਲਾ ਟਿਕੇ ਸੀ ਅਤੇ ਇਹ ਬਾਬੇ ਲਹਿਣਾ ਸਿੰਘ ਜੀ ਦੇ ਕਹਿ ਹੀ ਬੋਲਣ ਲੱਗੇ ਸੀ ਕਿ ਸਾਧੂ ਦੇ ਬੋਲਣ ਤੋਂ ਹੀ ਸੰਸਾਰ ਨੂੰ ਵਿਚਾਰ ਮਿਲਦੀ ਹੈ। ਸੰਤ ਕੇਸਰ ਸਿੰਘ ਜੀ ਚਮਿੰਡੇ ਵਾਲੇ ਵੀ ਸਖਾਣੀ ਸ਼ਾਹ ਹੁਕਮ ਸਿੰਘ ਜੀ ਪਾਸ ਅਤੇ ਭੈਣੀ ਸਾਹਿਬ ਲੰਗਰ ਦੀ ਸੇਵਾ ਕਰ ਬੇਹੰਗਮ ਬਿਰਤੀ ਤਿਆਗੀ ਵੈਰਾਗੀ ਰਹਿ। ਹੁਣ ਬਿਰਧ ਵਿਵਸਥਾ ਹੋਈ ਗੁਜਰਾਂ ਵਾਲੇ ਟਿਕੇ, ਇਹਨਾਂ ਘਰ ਰੋਜ਼ ਰਾਤ ਸਾਧ ਸੰਗਤ ਦਾ ਦੀਵਾਨ ਲੱਗਦਾ ਅਤੇ ਸਵੇਰੇ ਇੱਕ ਕਿਸੇ ਘਰ ਲੰਗਰ ਹੁੰਦਾ। ਭਾਵੇਂ ਚੁੱਪ ਜੀ ਤੋਂ ਹੀ ਹਰਿਆਵਲ ਸਿੱਖੀ ਦੀ ਸ਼ਹਿਰ ਅਤੇ ਦੁਆਲੇ ਦੇ ਨਗਰਾਂ ਵਿੱਚ ਆਈ ਸੀ, ਪਰ ਇਹਨਾਂ ਸੰਤਾਂ ਦੇ ਗੁਜਰਾਂ ਵਾਲੇ ਟਿਕਣ ਕਰ ਸ਼ਹਿਰ ਦੀ ਸੰਗਤ ਦੀ ਰੰਗਤ ਰੌਂ ਬਹੁਤ ਹੀ ਸਤਸੰਗ ਦੇ ਪਰਚੇ ਚਰਚੇ ਵਾਲੀ ਹੋ ਗਈ ਸੀ। ਚੁੱਪ ਹੋ ਰਹੀ ਸਦਾ ਦੁਸਹਿਰੇ ਦਾ ਮੇਲਾ ਕਰਦੇ ਸੀ ਅਤੇ ਸਤਿਗੁਰੂ ਜੀ ਦਾ ਦਰਸ਼ਨ ਮੇਲਾ ਅਤੇ ਸਾਧ ਸੰਗਤ ਸ਼ਹਿਰ ਅਤੇ ਦੁਆਲੇ ਦੇ ਨਗਰਾਂ ਦੀ ਬਹੁਤ ਸੇਵਾ ਅਤੇ ਮੇਵਾ ਸਤਸੰਗ ਅਤੇ ਨਾਮ ਪ੍ਰਾਪਤ ਕਰਦੀ ਸੀ। ਇਹ ਦੋਵੇਂ ਸੰਤ ਕੇਸਰ ਸਿੰਘ ਜੀ ਸਿਆਲਕੋਟ ਦੇ ਜ਼ਿਲ੍ਹੇ ਦੇ ਜੰਮ ਅਤੇ ਗੁਜਰਾਂ ਵਾਲੇ ਟਿਕੇ ਸਤਿਗੁਰੂ ਰਾਮ ਸਿੰਘ ਤੋਂ ਵਰਸਾਏ ਗੁਰੂ ਹਰੀ ਸਿੰਘ ਜੀ ਦੇ ਸਮਾਈ ਕਮਾਈ ਵਾਲੇ ਸਮੇਂ ਦੇ ਵਡਿਆਏ ਹੋਏ ਮਹਾਂਪੁਰਖ ਮੰਨੇ ਹੋਏ ਹਨ। ਸਤਿਗੁਰੂ ਪ੍ਰਤਾਪ ਸਿੰਘ ਜੀ ਇਹਨਾਂ ਪਾਰੋਂ ਬਹੁਤ ਵਾਰੀ ਗੁਜਰਾਂ ਵਾਲੇ ਦਰਸ਼ਨ ਦਿੰਦੇ। ਇਹਨਾਂ ਦੇ ਨਿਮਿੱਤ ਦੇ ਮੰਦਰ ਗੁਜਰਾਂ ਵਾਲੇ ਤੋਂ ਪਹਾੜ ਡੋਗਰਾਂ ਵਾਲੇ ਦੀ ਸੜਕ 'ਤੇ ਬਣੇ ਹੋਏ ਸੀ। ਇਹਨਾਂ ਸੰਤਾਂ ਦੇ ਜੀਵਨ ਅਤੇ ਬਾਬੇ ਲਹਿਣਾ ਸਿੰਘ ਜੀ ਦਾ ਜੀਵਨ ਮੇਰੇ ਵੱਲੋਂ ਸੰਤ ਅੰਕ ਸਤਿਯੁਗ ਦੇ 'ਤੇ ਕੁਝ ਦਿੱਤਾ ਹੋਇਆ ਏ ਅਤੇ ਕੁਝ ਇਸ ਗ੍ਰੰਥ ਵਿੱਚ ਵੀ ਸਮੇਂ ਸਮੇਂ ਸਿਰ ਲਿਖਾਂਗਾ। ਮੈਂ ਇਹ ਬਚਨ ਕੁਝ ਬਿਰਧਾਂ ਸਾਧਾਂ ਦੇਖਣ ਸੁਣਨ ਵਾਲਿਆਂ ਤੋਂ ਸੁਣੇ ਅਤੇ ਕੋਈ ਸਤਿਗੁਰੂ ਜੀ ਤੋਂ ਸੁਣੇ ਲਿਖੇ ਹਨ। ਸਤਿਗੁਰੂ ਜੀ ਕਿਹਾ ਕਰਦੇ ਸੀ, ਮੇਰੀ ਸਤਿਗੁਰੂ ਰਾਮ ਸਿੰਘ ਜੀ ਤੋਂ ਅਤੇ ਗੁਰੂ ਹਰੀ ਸਿੰਘ ਜੀ ਤੋਂ ਤਲੇ ਸੰਤ ਚਮਿੰਡੇ ਵਾਲਿਆਂ ਜਿੰਨੀ ਸ਼ਰਧਾ ਕਿਸੇ 'ਤੇ ਨਹੀਂ ਵੱਜੀ। ਮੈਂ ਪਰਖ ਵੇਖ ਮੰਨੇ ਹੋਏ ਸੀ, ਸੰਤ ਜੀ ਜੜ ਚੇਤਨ ਮਾਇਆ ਅਤੇ ਮਾਣ ਮਾਇਆ ਤੋਂ ਵੀ ਬਚੇ ਹੋਏ ਸੀ। ਸਤਿਗੁਰੂ ਜੀ ਮਾਨਾਂ ਵਾਲੇ ਸਰਦਾਰਾਂ ਦੇ ਅਤੇ ਮਾਨਾਂ ਵਾਲੇ ਦੀ ਜੂਹ ਵਿੱਚ ਪੈ ਡੇਰਿਆਂ ਵਿੱਚ ਵਾਹੀਵਾਨ ਸਿੱਖਾਂ ਕਮੋਆਂ ਸੈਣੀਆਂ ਅਤੇ ਕੰਮ ਮਾਲਕੀ ਵਾਲੇ ਜ਼ਿਮੀਂਦਾਰਾਂ ਨੂੰ ਦਰਸ਼ਨ ਦਿੰਦੇ, ਜੋ ਕਾਰ ਕਰਕੇ ਅਤੇ ਡੇਰੇ ਹੇਰ ਗੁਰਾਏ ਵਾਲਾ ਦਵਾਣ ਵਾਲਾ ਹਾਥੀਆਣਾ ਰੋੜਾਂ ਵਾਲੀ ਸੰਤਾਂ ਵਾਲੀ ਗੁਰਦਿੱਤ ਸਿੰਘ ਜੀ ਕੇਰ ਸੁੰਦਰ ਸਿੰਘ ਜੀ ਆਦਿ ਕਹਾਉਂਦੇ। ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸੀ ਅਗਨਾਸ, ਹੇ ਪੂਰਨ ਹੇ ਸਰਬਮੈ ਦੁੱਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਮਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ ਰੱਖੋ ਹੀਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਹੋ ਮੇਰੀ ਹੈ ਪ੍ਰਣਾਮ।